Closing these identities makes them sitting ducks. ਆ ਤਾਂ ਦੋਨਾਂ ਧਿਰਾਂ ਨੇ ਆਪਣੀ ਜੋ ਮੈਂ ਪੰਜਾਬੀ ਚ ਗੱਲ ਕਹੀ ਸੀ ਉਹ ਗੱਲ ਕਰ ਲਈ। CBCA ਦੇ ਵਿਚ ਇੰਟਰਵੀਨਰ ਦੇ ਤੌਰ ਤੇ ਕੰਮ ਕਰ ਰਿਹਾ ਕਿ ਬਈ ਅਸੀਂ ਤਾਂ ਚਾਹੁੰਦੇ ਹਾਂ ਕਿ ਸਾਨੂੰ ਨਾਂ ਦੱਸੇ ਜਾਣ। ਇਕ ਧਿਰ ਨਾਂ ਦੱਸਣ ਦੀ ਮੰਗ ਕਰਦੀ ਹੈ, ਦੂਜੀ ਧਿਰ ਕਹਿੰਦੀ ਕਿ ਨਾਂ ਦੱਸੇ ਨਾ ਜਾਣ, ਪਰ CBC ਵੀ ਆਪਣੇ ਵੱਲੋਂ ਕੋਰਟ ਵਿਚ ਕੇਸ ਲੈ ਕੇ ਗਿਆ ਕਿ ਮੀਡੀਆ ਦਾ ਵੀ ਹੱਕ ਬਣਦਾ ਕਿ ਸਾਨੂੰ ਇਹ ਨਾਂ ਨਸ਼ਰ ਕੀਤੇ ਜਾਣ ਦੀ ਜਾਂ ਇਸ ਕੇਸ ਦੀ ਓਪਨ ਰਿਪੋਰਟਿੰਗ ਕੀਤੇ ਜਾਣ ਦਾ ਮੌਕਾ ਦਿੱਤਾ ਜਾਵੇ। ਤੇ ਦੇ ਆਰ ਇੰਟਰਵੀਨਿੰਗ, ਆਪਾਂ ਉਹੀ ਗੱਲ ਕਰੀਏ ਕਿ CBC ਹੈਜ਼ ਇੰਟਰਵੀਨਰ ਸਟੇਟਸ ਇਨ ਦਾ ਕੇਸ ਐਂਡ ਇਜ਼ ਇਨ ਦਾ ਕੋਰਟ ਓਪੋਜ਼ਿੰਗ ਦੀ ਪ੍ਰਪੋਜ਼ਡ ਬੈਨ। ਬੈਨ ਦੇ ਇਹ ਖਿਲਾਫ਼ ਨੇ। ਆਲਸੋ ਇੰਟਰਵੀਨਿੰਗ ਆਰ ਦੀ ਕੈਨੇਡੀਅਨ ਮੁਸਲਿਮ ਲਾਇਰਸ ਐਸੋਸੀਏਸ਼ਨ ਅਗੇਂਸਟ ਦਾ ਬੈਨ, ਦੀ ਪੁਲਿਸ ਐਸੋਸੀਏਸ਼ਨ ਆਫ ਓਨਟੈਰੀਓ ਫਾਰ ਅ ਬੈਨ, ਪੁਲਿਸ ਐਸੋਸੀਏਸ਼ਨ ਹੈ ਜਿਹੜੀ ਉਹ ਬੈਨ ਦੇ ਹੱਕ ਚ ਹੈ, ਕੈਨੇਡੀਅਨ ਸਿਵਲ ਲਿਬਰਟੀਜ਼ ਐਸੋਸੀਏਸ਼ਨ ਹੂ ਆਸਕ ਦਾ ਕੋਰਟ ਟੂ ਕੰਸੀਡਰ ਦੀ ਇੰਪੈਕਟ ਆਫ ਇਟਸ ਡਿਸੀਜ਼ਨ ਇਨ ਦਾ ਕੇਸ ਆਨ ਫਿਊਚਰ ਯੂਜ਼ ਆਫ ਫੋਰਸ ਕੇਸਿਸ। ਠੀਕ ਹੈ ਜੀ, $22 million ਦੀ ਆ ਗਈ ਅਪੀਲ ਪੁਲਿਸ ਸਰਵਿਸ ਦੇ ਖਿਲਾਫ਼। ਇਹ ਮਾਮਲਾ ਚੱਲ ਰਿਹਾ ਤੇ ਰੈਕਲੈਸ ਐਕਟ ਹੈ ਜਿਹੜਾ ਉਹਦੇ ਉੱਤੇ ਪੁਲਿਸ ਦੀ ਗੱਲ ਆਈ ਹੈ। ਤੇ 11 seconds ਦੇ ਵਿਚ ਇਹ ਸ਼ਾਰਟਸ ਮਾਰ ਕੇ ਇਹ ਕਹਾਣੀ ਨੂੰ ਖਤਮ ਕਰ ਦਿੱਤਾ ਗਿਆ ਸੀਗਾ। ਤੇ ਮੋਬਾਈਲ ਦੇ ਉੱਤੇ ਰਿਕਾਰਡਿੰਗ ਵੀ ਹੋਈ ਹੈ, ਇਹ ਵੀ ਗੱਲ ਆ ਗਈ। ਤੇ ਥ੍ਰੈਟ ਕਰ ਲਈ, ਆਪਾਂ ਅਸੈਸਰ ਵਾਲੀ ਗੱਲ ਕਰ ਲਈਏ। ਐਜ਼ ਅ ਪਾਰਟ ਆਫ ਦੇਅਰ ਐਪਲੀਕੇਸ਼ਨ, ਲਾਇਰਸ ਫਾਰ ਅਪੀਲ ਪੁਲਿਸ ਰਿਲਾਈ ਔਨ ਦੀ ਵਿਊ ਆਫ ਅ ਥ੍ਰੈਟ ਅਸੈਸਰ, ਕਿ ਥ੍ਰੈਟ ਕਿੰਨੀ ਸੀ ਉੱਥੇ ਪੁਲਿਸ ਨੂੰ। ਉਹਦਾ ਇੱਕ ਅਸੈਸਰ ਇਹਨਾਂ ਨੇ ਡਿਪਿਊਟ ਕੀਤੀ, ਇੱਕ ਲੇਡੀ, ਇੱਕ ਫੀਮੇਲ, ਤੇ ਉਹਦੀ ਸੈਲਰੀ ਪੁਲਿਸ ਮੁਲਾਜ਼ਮਾਂ ਵੱਲੋਂ ਦਿੱਤੀ ਜਾਂਦੀ ਹੈ। ਪੁਲਿਸ ਮਹਿਕਮਾ ਉਹਦੀ ਸੈਲਰੀ ਦੇ ਰਿਹਾ, ਉਹ ਕੋਈ ਇੰਡੀਪੈਂਡੈਂਟ ਨਹੀਂ ਹੈ। ਜਿੱਥੋਂ ਤਨਖਾਹ ਲੈਂਦੀ ਉਹਦੇ ਹੱਕ ਚ ਬੋਲੂ ਕਿ ਖਿਲਾਫ਼ ਬੋਲੂਗੀ? ਉਹਨੂੰ ਤਾਂ ਕੋਈ ਥਰਡ ਪਾਰਟੀ ਉਹਦੀ ਸੈਲਰੀ ਦਿੰਦੀ ਹੋਵੇ ਕਿ ਤੂੰ ਅਸੈਸ ਕਰਕੇ ਦੱਸ ਕਿ ਸਿਚੁਏਸ਼ਨ ਸੱਚਮੁੱਚ ਇੰਨੀ ਖਤਰਨਾਕ ਸੀ ਕਿ ਪੁਲਿਸ ਨੂੰ ਗੋਲੀ ਚਲਾਏ ਬਿਨਾਂ ਹੋਰ ਕੋਈ ਰਸਤਾ ਨਹੀਂ ਸੀ। ਦ ਅਸੈਸਰ ਹੈਜ਼ ਸੈਡ ਬੀਇੰਗ ਔਨ ਦਾ ਪੁਲਿਸ ਪੇਰੋਲ ਇਜ਼ ਨਾਟ ਟਾਈਡ ਟੂ ਹਰ ਕੰਕਲੂਜਨ, ਕਿ ਚਾਹੇ ਮੈਂ ਪੁਲਿਸ ਤੋਂ ਤਨਖਾਹ ਲੈਣੀ ਹੈ ਪਰ ਮੇਰੇ ਜਿਹੜੇ ਫੈਸਲੇ ਨੇ ਜਾਂ ਜੋ ਮੈਂ ਨਤੀਜਾਤ ਕੱਢੇ ਨੇ ਉਨ੍ਹਾਂ ਦੇ ਉੱਤੇ ਕੋਈ ਪ੍ਰਭਾਵ ਨਹੀਂ ਪਿਆ। ਦੈਟ ਪਬਲਿਕਲੀ ਨੇਮਿੰਗ ਦੀ ਆਫਿਸਰ ਇਨ ਚੌਧਰੀ ਡੈਥ ਵਿਲ ਐਨਹੈਂਸ ਦਾ ਰਿਸਕ ਆਫ ਵਾਇਲੈਂਸ ਟੁਵਰਡਸ ਦੈਮ ਐਂਡ ਸ਼ੁੱਡ ਬੀ ਅਵਾਇਡਡ। ਦ ਸੇਮ ਅਸੈਸਰ ਹੈਜ਼ ਸੈਡ ਦੈਟ ਦੇਰ ਹੈਵ ਬੀਨ ਨੋ ਆਈਡੈਂਟੀਫਾਈਏਬਲ ਥ੍ਰੈਟਸ ਔਰ ਕੰਸਰਨਿੰਗ ਕਮਿਊਨੀਕੇਸ਼ਨ ਡਾਇਰੈਕਟਡ ਟੁਵਰਡਸ ਦਾ ਪੁਲਿਸ ਸਿੰਸ ਦ ਸਮਰ ਆਫ 2021। ਅਜੇ ਤੱਕ ਤਾਂ ਕਹਿੰਦੀ ਕੋਈ ਇਹੋ ਜਿਹੀ ਗੱਲਬਾਤ ਆਈ ਨਹੀਂ ਸੀਗੀ। ਤੇ ਚੌਧਰੀ ਦੀ ਫੈਮਿਲੀ ਕਹਿ ਰਹੀ ਹੈ ਕਿ ਡੂਬੀਅਸ ਟੈਕਨੀਕਸ, ਕਿ ਦੋ ਗਲੇ ਤਰੀਕੇ ਵਰਤੇ ਜਾ ਰਹੇ ਨੇ ਇਸ ਅਸੈਸਰ ਨੇ ਆਪਣੀ ਰਿਪੋਰਟ ਦੇ ਵਿਚ, ਐਜ਼ ਸ਼ੀ ਹੈਜ਼ ਰਿਫਿਊਜ਼ ਟੂ ਸਪਲਾਈ ਐਨੀ ਡਾਕੂਮੈਂਟਸ ਸਪੋਰਟਿੰਗ ਹਰ ਓਪੀਨੀਅਨ ਐਂਡ ਸ਼ੁੱਡ ਬੀ ਗਿਵਨ ਨੋ ਵੇਟ ਬਾਈ ਦਾ ਕੋਰਟ ਐਜ਼ ਐਨ ਐਕਸਪਰਟ। ਜਦੋਂ ਉਹਨੇ ਕੋਈ ਡਾਕੂਮੈਂਟ ਹੀ ਪੇਸ਼ ਨਹੀਂ ਕੀਤੇ, ਆਪਣੇ ਵੱਲੋਂ ਕੋਈ ਸਬੂਤ ਪੇਸ਼ ਨਹੀਂ ਕੀਤੇ ਕਿ ਉਹ ਕਹਿ ਰਹੀ ਹੈ ਵੀ ਕੋਈ ਖਤਰਾ ਇਹਦੇ ਵਿਚ ਹੈਗਾ ਪੁਲਿਸ ਮੁਲਾਜ਼ਮਾਂ ਨੂੰ, ਤੇ ਕਦੇ ਕਹਿੰਦੀ ਖਤਰਾ ਹੈ ਨਹੀਂ ਗਾ, ਤਾਂ ਜੋ ਵੀ ਉਹਦੇ ਵੱਲੋਂ ਗੱਲਬਾਤ ਪੇਸ਼ ਕੀਤੀ ਜਾ ਰਹੀ ਹੈ ਉਹਦੇ ਹਿਸਾਬ ਨਾਲ ਫਿਰ ਉਹ ਆਪਣੇ ਪ੍ਰਮਾਣਕ ਤੌਰ ਤੇ ਲਿਖਤੀ ਸਬੂਤ ਵੀ ਤਾਂ ਪੇਸ਼ ਕਰੇ, ਪਰ ਉਹ ਕਰ ਨਹੀਂ ਰਹੀ। ਤੇ ਹੁਣ ਭਾਈ ਆਪਾਂ ਲੇਟ ਹੋ ਰਹੇ ਹਾਂ, ਤੇ ਪਹਿਲਾਂ ਡਿਸਕਲੇਮਰ ਤੇ ਫਿਰ ਅੰਤਰਰਾਸ਼ਟਰੀ ਖਬਰਾਂ।
The views expressed on the preceding program may not necessarily be those of the owner or management of WTOR radio station.
ਲੋ ਜੀ, ਜੋਰਜ ਬਰਾਊਨ ਕਾਲਜ ਦਾ ਓਪਨ ਹਾਊਸ ਆ ਗਿਆ ਟੋਰਾਂਟੋ ਡਾਊਨ ਟਾਊਨ ਦੇ ਤਿੰਨਾਂ ਕੈਂਪਸਾਂ ਚ। ਹਫਤਾ 13 April ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਸਾਡੇ 200 ਤੋਂ ਵੱਧ ਪ੍ਰੋਗਰਾਮਾਂ ਵਿਚ ਹਰ ਕਿਸੇ ਲਈ ਕੁਝ ਨਾ ਕੁਝ ਮੌਜੂਦ ਹੈ। ਤੁਸੀਂ 13 April ਨੂੰ ਕਾਲਜ ਦਾ ਫੇਰਾ ਤੇ ਲਾਓ ਤੇ ਸਾਡੇ ਸਟਾਫ ਨਾਲ ਮਿਲ ਕੇ ਸਾਰੀ ਜਾਣਕਾਰੀ ਲਵੋ ਤੇ ਰਜਿਸਟਰ ਕਰੋ ਅੱਜ ਹੀ georgebrown.ca ਤੇ।
Asian Food Center 905-793-1338 Aapke kitchen ki tamam zaruriyat ek hi chhat tale. Fruits and vegetables, groceries and staples, fresh dairy and egg, beverage and confectionery, branded foods, personal care and household, sweets and samosas. Order now for in-store free pickup 905-793-1338. Home delivery is also available. Asian Food Center 905-793-1338 Asian Food Center.
ਵੇਖੋ ਜੀ, ਆ ਗਿਆ ਫਿਰ ਉਹੀ ਸੋਹਣਾ ਵੇਲਾ ਸਾਡੇ ਪਲੈਨਟ ਅਰਥ ਨੂੰ ਮਨਾਉਣ ਦਾ ਵੇਲਾ। सिटी ऑफ ब्रैम्पटन अप्रैल दे महीने नू अर्थ मंथ दे तौर ते मना रहा है। आ जाओ जी ते फ्री फैमिली फ्रेंडली प्रोग्राम दा चोखा स्वाद लो ते साबित करो ब्रैम्पटन एक ग्रीन सिटी है। अर्थ डे एनवायरमेंटल सेलिब्रेशन 2024 एंड गो ग्रीन अवार्ड दी तकरीब गोल मेडोज कम्युनिटी एंड लाइब्रेरी विच हफ्ता 20 अप्रैल नू सवेरे 11 बजे तो लेकर 10 बजे तक 10150 दी गोल रोड ब्रैम्पटन। होर जानकारी ले संपर्क करो brampton.ca/earthmonth।
ट्रकां वाले भी रोज जरा ध्यान देना, ट्रक वर्ल्ड कैनेडा विच ट्रकिंग इंडस्ट्री दा सब तो वड्डा शो इंटरनेशनल सेंटर विखे 18-19 ते 20 अप्रैल नू हो रहा है। मिलो क्विक ट्रक लीव दी पूरी टीम नू बूथ नंबर 1410 विच, जिन्ने दिन जितो फ्री ऑयल चेंज ते कई होर इनाम। फ्री एंट्री पास ले truckworld.ca ते प्रोमो कोड क्विक दी वर्तो करो। कैनेडाज लार्जेस्ट ट्रक शो 18-19 ते 20 अप्रैल नू, वधेरे जानकारी लई कॉल करो क्विक ट्रक क्यूब 519-622-0660।
अपने वखरे ते सुथरे लवाजमात दे नाल बनाओ अवतार दा हर पकवान खास। एहो नहीं जी, रियल कैनेडियन सुपर स्टोर विच कम कीमत ते पाओ सभी कुछ, ते फिर देर किस गल दी, आज जी जाओ रियल कैनेडियन सुपर स्टोर।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड ब्रैम्पटन 9058747471।
770 ਤੇ ਕੈਨੇਡਾ ਬੁਲੇਟਿਨ ਨਾਲ ਹਾਜ਼ਰ ਹਾਂ ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਫਰਜ਼ੀ ਖਬਰਾਂ ਫੈਲਾਉਣ ਦੇ ਮਾਮਲੇ 'ਚ ਮਸਕ ਖਿਲਾਫ ਜਾਂਚ ਸ਼ੁਰੂ। ਸਾਊਦੀ ਅਰਬ ਤੇ ਪਾਕਿਸਤਾਨ ਨੇ ਨਵੀਂ ਦਿੱਲੀ ਇਸਲਾਮਾਬਾਦ ਵਾਰਤਾ ਤੇ ਦਿੱਤਾ ਜ਼ੋਰ। ਮੌਜ਼ੰਬੀਕ ਬੇੜੀ ਹਾਦਸੇ 'ਚ 90 ਤੋਂ ਵੱਧ ਲੋਕ ਹਲਾਕ। ਖਾਨ ਯੂਨਿਸ 'ਚ ਪਰਤਣ ਲੱਗੇ ਫਲਸਤੀਨੀ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਬ੍ਰਾਜ਼ੀਲ ਸੁਪਰੀਮ ਕੋਰਟ ਦੇ ਇੱਕ ਜਸਟਿਸ ਨੇ ਉੱਗੇ ਕਾਰੋਬਾਰੀ ਐਲਨ ਮਸਕ ਨੂੰ ਫਰਜ਼ੀ ਖਬਰਾਂ ਦੇ ਪਾਸਾਰ ਦੇ ਮਾਮਲੇ 'ਚ ਜਾਰੀ ਜਾਂਚ ਦੇ ਘੇਰੇ 'ਚ ਸ਼ਾਮਲ ਕੀਤਾ ਹੈ ਅਤੇ ਨਿਆਂ ਪ੍ਰਕਿਰਿਆ 'ਚ ਅੜਿੱਕਾ ਪਾਉਣ ਦੇ ਦੋਸ਼ ਹੇਠ ਉਸ ਖਿਲਾਫ਼ ਐਤਵਾਰ ਦੇਰ ਰਾਤ ਵੱਖਰੀ ਜਾਂਚ ਸ਼ੁਰੂ ਕੀਤੀ ਹੈ। ਜਸਟਿਸ ਅਲੈਗਜ਼ੈਂਡਰ ਡੀ ਮੋਰਿਸ ਨੇ ਆਪਣੇ ਫੈਸਲੇ 'ਚ ਕਿਹਾ ਕਿ ਮਸਕ ਨੇ ਸਨਿਚਰਵਾਰ ਨੂੰ ਸਿਖਰਲੀ ਅਦਾਲਤ ਦੀਆਂ ਕਾਰਵਾਈਆਂ ਸਬੰਧੀ ਇੱਕ ਜਨਤਕ ਕੂੜ ਪ੍ਰਚਾਰ ਸ਼ੁਰੂ ਕੀਤਾ ਜੋ ਐਤਵਾਰ ਨੂੰ ਵੀ ਜਾਰੀ ਰਿਹਾ। ਜਸਟਿਸ ਨੇ ਇਹ ਟਿੱਪਣੀ ਮਸਕ ਦੇ ਉਸ ਬਿਆਨ ਤੇ ਕੀਤੀ ਕਿ ਉਨ੍ਹਾਂ ਦੀ ਸੋਸ਼ਲ ਮੀਡੀਆ ਦੀਆਂ ਕੰਪਨੀਆਂ ਐਕਸ ਕੁਝ ਖਾਤਿਆਂ ਤੇ ਰੋਕ ਲਾਉਣ ਦੇ ਅਦਾਲਤ ਦੇ ਹੁਕਮਾਂ ਦਾ ਪਾਲਣਾ ਨਹੀਂ ਕਰੇਗੀ। ਡੀ ਮੋਰਿਸ ਨੇ ਲਿਖਿਆ ਕਿ ਬ੍ਰਾਜ਼ੀਲ ਦੀ ਨਿਆਂ ਪ੍ਰਣਾਲੀ 'ਚ ਅੜਿੱਕਾ ਡਾਉਣ ਦੇ ਵਰਤਾਰੇ ਅਪਰਾਧ ਨੂੰ ਭੜਕਾਉਣ, ਅਦਾਲਤ ਦੀ ਹੁਕਮ ਅਦੂਲੀ ਦੀ ਜਨਤਕ ਧਮਕੀ ਅਤੇ ਭਵਿੱਖ 'ਚ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਸਹਿਯੋਗ ਦੀ ਕਮੀ ਦੇ ਅਜਿਹੇ ਤੱਤ ਹਨ ਜੋ ਬ੍ਰਾਜ਼ੀਲ ਦੀ ਖੁਦ ਮੁਖਤਿਆਰੀ ਦਾ ਅਪਮਾਨ ਕਰਦੇ ਹਨ। ਫੈਸਲੇ ਮੁਤਾਬਿਕ ਕਥਿਤ ਤੌਰ ਤੇ ਸੁਪਰੀਮ ਕੋਰਟ ਦੇ ਜਸਟਿਸਾਂ ਖਿਲਾਫ਼ ਅਪਮਾਨਜਨਕ ਫਰਜ਼ੀ ਖਬਰਾਂ ਫੈਲਾਉਣ ਵਾਲੇ ਅਤੇ ਡਿਜੀਟਲ ਮਲੇਸ਼ੀਆ ਵਜੋਂ ਜਾਣੇ ਜਾਂਦੇ ਲੋਕਾਂ ਦੇ ਇੱਕ ਨੈੱਟਵਰਕ ਖਿਲਾਫ਼ ਜਾਂਚ ਤਹਿਤ ਐਕਸ ਨੂੰ ਜਾਣਬੁੱਝ ਕੇ ਅਪਰਾਧਿਕ ਹਥਿਆਰ ਵਜੋਂ ਵਰਤੇ ਜਾਣ ਦੇ ਦੋਸ਼ਾਂ ਤਹਿਤ ਮਸਕ ਖਿਲਾਫ਼ ਜਾਂਚ ਕੀਤੀ ਜਾਵੇਗੀ।
ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ।
ਸਾਊਦੀ ਅਰਬ ਤੇ ਪਾਕਿਸਤਾਨ ਨੇ ਕਸ਼ਮੀਰ ਮਸਲੇ ਸਮੇਤ ਹੋਰ ਕਈ ਪੈਂਡਿੰਗ ਮਸਲੇ ਸੁਲਝਾਉਣ ਲਈ ਨਵੀਂ ਦਿੱਲੀ ਤੇ ਇਸਲਾਮਾਬਾਦ ਵਿਚਾਲੇ ਗੱਲਬਾਤ ਦੀ ਲੋੜ ਤੇ ਜ਼ੋਰ ਦਿੱਤਾ ਹੈ। ਇਹ ਗੱਲ ਇੱਕ ਸਾਂਝੇ ਬਿਆਨ 'ਚ ਕਹੀ ਗਈ ਹੈ ਜੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਤੇ ਸਾਊਦੀ ਸ਼ਾਸਕ ਪ੍ਰਿੰਸ ਮੁਹੰਮਦ ਬਿਨ ਸਲਮਾਨ ਵਿਚਾਲੇ 7 ਅਪ੍ਰੈਲ ਨੂੰ ਮੱਕਾ ਦੇ ਅਲ ਸਫਾ ਪੈਲੇਸ 'ਚ ਹੋਈ ਇੱਕ ਅਧਿਕਾਰਤ ਮੀਟਿੰਗ ਤੋਂ ਬਾਅਦ ਜਾਰੀ ਕੀਤਾ ਗਿਆ। ਸਾਂਝੇ ਬਿਆਨ ਅਨੁਸਾਰ ਉਨ੍ਹਾਂ ਦੀ ਚਰਚਾ ਸਾਊਦੀ ਅਰਬ ਤੇ ਪਾਕਿਸਤਾਨ ਵਿਚਾਲੇ ਭਾਈਚਾਰੇ ਵਾਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਵੱਖ ਵੱਖ ਖੇਤਰਾਂ 'ਚ ਸਹਿਯੋਗ ਵਧਾਉਣ ਦੇ ਰਾਹ ਲੱਭਣ ਤੇ ਕੇਂਦਰਿਤ ਰਹੀ। ਦੋਵਾਂ ਧਿਰਾਂ ਨੇ ਖਿੱਤੇ 'ਚ ਸ਼ਾਂਤੀ ਤੇ ਸਥਿਰਤਾ ਯਕੀਨੀ ਬਣਾਉਣ ਲਈ ਪਾਕਿਸਤਾਨ ਤੇ ਭਾਰਤ ਵਿਚਾਲੇ ਗੱਲਬਾਤ ਦੇ ਮਹੱਤਵ ਤੇ ਜ਼ੋਰ ਦਿੱਤਾ। ਬਿਆਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਕਸ਼ਮੀਰ ਸਮੇਤ ਹੋਰ ਖੇਤਰੀ ਮੁੱਦਿਆਂ ਤੇ ਵੀ ਚਰਚਾ ਕੀਤੀ। ਇਸ ਵਿਚ ਕਿਹਾ ਗਿਆ ਦੋਵਾਂ ਧਿਰਾਂ ਨੇ ਖਿੱਤੇ 'ਚ ਅਮਨ ਸ਼ਾਂਤੀ ਤੇ ਸਥਿਰਤਾ ਯਕੀਨੀ ਬਣਾਉਣ ਲਈ ਦੋਵਾਂ ਮੁਲਕਾਂ ਵਿਚਾਲੇ ਲਟਕਦੇ ਮੁੱਦਿਆਂ ਖਾਸ ਤੌਰ ਤੇ ਜੰਮੂ ਕਸ਼ਮੀਰ ਵਿਵਾਦ ਦਾ ਹੱਲ ਕਰਨ ਲਈ ਪਾਕਿਸਤਾਨ ਤੇ ਭਾਰਤ ਵਿਚਾਲੇ ਗੱਲਬਾਤ ਤੇ ਜ਼ੋਰ ਦਿੱਤਾ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਮੌਜ਼ੰਬੀਕ ਦੇ ਉੱਤਰੀ ਸਹਿਲ ਤੇ ਫੈਰੀ ਡੁੱਬਣ ਨਾਲ ਬੱਚਿਆਂ ਸਮੇਤ 90 ਤੋਂ ਵੱਧ ਲੋਕ ਮਾਰੇ ਗਏ। ਸਥਾਨਕ ਮੀਡੀਆ ਮੁਤਾਬਕ ਬੇੜੀ ਉੱਤੇ 130 ਲੋਕ ਸਵਾਰ ਸਨ ਤੇ ਡੁੱਬਣ ਵਾਲਿਆਂ ਵਿਚੋਂ ਬਹੁਤੇ ਬੱਚੇ ਸਨ। ਸਥਾਨਕ ਆਨਲਾਈਨ ਆਊਟਲੈਟ ਟੀਵੀ ਡਾਇਰੀਓ ਨਾਮਪੁਲਾ ਮੁਤਾਬਕ ਬੇੜੀ ਲੁੰਗਾ ਤੇ ਨਾਮਪੁਲਾ ਸੂਬੇ ਦੇ ਮੌਜ਼ੰਬੀਕ ਟਾਪੂ ਦਰਮਿਆਨ ਚੱਲ ਰਹੀ ਸੀ ਜਦੋਂ ਇਹ ਡੁੱਬ ਗਈ। ਰਾਹਤ ਕਾਰਜ ਅੱਜ ਵੀ ਜਾਰੀ ਰਹੇ ਤੇ ਅੱਜ ਵੀ ਕਈ ਲੋਕ ਲਾਪਤਾ ਦੱਸੇ ਜਾਂਦੇ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਬੇੜੀ ਸਵਾਰ ਕੁਝ ਲੋਕ ਇਕ ਮੇਲੇ ਵਿਚ ਸ਼ਾਮਿਲ ਹੋਣ ਲਈ ਜਾ ਰਹੇ ਸਨ ਜਦਕਿ ਕੁਝ ਹੈਜ਼ੇ ਤੋਂ ਬਚਣ ਲਈ ਲੁੰਗਾ ਤੋਂ ਭੱਜ ਕੇ ਮੌਜ਼ੰਬੀਕ ਟਾਪੂ ਜਾਣ ਦੀ ਕੋਸ਼ਿਸ਼ ਵਿਚ ਸੀ। ਹਾਲੀਆ ਦਿਨਾਂ ਵਿਚ ਹੈਜ਼ੇ ਕਰਕੇ ਖਿੱਤੇ ਦੇ ਵੱਡੀ ਗਿਣਤੀ ਵਿਚ ਲੋਕ ਬਿਮਾਰ ਸਨ। ਇਕ ਹੋਰ ਨਿਊਜ਼ ਰਿਪੋਰਟ ਮੁਤਾਬਕ ਹੈਜ਼ਾ ਫੈਲਣ ਦੇ ਡਰੋਂ ਲੋਕ ਦਹਿਸ਼ਤ ਵਿਚ ਸਨ ਜਿਸ ਕਰਕੇ ਬੇੜੀ ਤੇ ਸਮਰਥਾ ਨਾਲੋਂ ਵੱਧ ਲੋਕ ਸਵਾਰ ਸਨ। ਇਸ ਬੇੜੀ ਨੂੰ ਆਮ ਕਰਕੇ ਮੱਛੀਆਂ ਫੜਨ ਲਈ ਵਰਤਿਆ ਜਾਂਦਾ ਸੀ। ਹਾਲੀਆ ਮਹੀਨੇ ਦੌਰਾਨ ਮੌਜ਼ੰਬੀਕ ਤੇ ਗੁਆਂਢੀ ਦੱਖਣ ਅਫਰੀਕਾ ਮੁਲਕਾਂ ਜ਼ਿਮਬਾਬਵੇ ਤੇ ਮਲਾਵੀ ਨੂੰ ਹੈਜ਼ੇ ਦੀ ਵੱਡੀ ਮਾਰ ਪਈ ਹੈ। ਮੌਜ਼ੰਬੀਕ ਦੇ ਕਈ ਇਲਾਕਿਆਂ ਵਿਚ ਸਿਰਫ ਕਿਸ਼ਤੀਆਂ ਬੇੜੀਆਂ ਰਾਹੀਂ ਹੀ ਪੁੱਜਿਆ ਜਾ ਸਕਦਾ ਹੈ। ਮੁਲਕ ਵਿਚ ਸੜਕਾਂ ਤੇ ਨੈਟਵਰਕ ਦਾ ਬਹੁਤ ਬੁਰਾ ਹਾਲ ਹੈ ਤੇ ਕੁਝ ਇਲਾਕਿਆਂ ਵਿਚ ਸੜਕੀ ਜਾਂ ਹਵਾਈ ਰਸਤੇ ਪੁੱਜਣਾ ਮੁਸ਼ਕਲ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਇਜ਼ਰਾਈਲ ਵੱਲੋਂ ਇਲਾਕੇ 'ਚ ਫੌਜ ਹਟਾਉਣ ਦੇ ਐਲਾਨ ਮਗਰੋਂ ਫਲਸਤੀਨੀ ਖਾਨ ਯੂਨਿਸ ਪਰਤਣ ਲੱਗੇ ਹਨ। ਗਾਜ਼ਾ ਪੱਟੀ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੁਣ ਪਛਾਣ 'ਚ ਨਹੀਂ ਆ ਰਿਹਾ ਹੈ। ਚਾਰੇ ਪਾਸੇ ਤਬਾਹੀ ਦਾ ਮੰਜ਼ਰ ਹੈ। ਬਹੁਤੀਆਂ ਇਮਾਰਤਾਂ ਨਸ਼ਟ ਹੋ ਚੁੱਕੀਆਂ ਹਨ ਅਤੇ ਉੱਥੇ ਮਲਬੇ ਦੇ ਢੇਰ ਨਜ਼ਰ ਆ ਰਹੇ ਹਨ। ਜੰਗ ਕਾਰਨ ਸਕੂਲ ਅਤੇ ਹਸਪਤਾਲ ਵਿਚ ਨੁਕਸਾਨੇ ਜਾ ਰਹੇ ਹਨ। ਇਜ਼ਰਾਈਲ ਨੇ ਖਾਨ ਯੂਨਿਸ ਦੇ ਦਸੰਬਰ 'ਚ ਕਬਜ਼ਾ ਕਰ ਲਿਆ ਸੀ। ਜੰਗ ਹੁਣ 7ਵੇਂ ਮਹੀਨੇ 'ਚ ਦਾਖਲ ਹੋ ਗਈ ਹੈ ਤੇ 33,000 ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਹਨ। ਕਰੀਬ 4 ਮਹੀਨਿਆਂ ਮਗਰੋਂ ਪਰਤੇ ਇਲਾਕੇ ਦੇ ਨਿਵਾਸੀ ਮਹਿਮੂਦ ਅਬਦਲ ਗਨੀ ਨੇ ਕਿਹਾ ਕਿ ਕਈ ਥਾਵਾਂ ਖਾਸ ਕਰਕੇ ਸਿਟੀ ਸੈਂਟਰ ਹੁਣ ਰਹਿਣ ਯੋਗ ਨਹੀਂ ਰਿਹਾ। ਮੇਰਾ ਅਤੇ ਗੁਆਂਢੀਆਂ ਦੇ ਘਰ ਮਲਬੇ 'ਚ ਤਬਦੀਲ ਹੋ ਚੁੱਕੇ ਹਨ। ਖਾਨ ਯੂਨਿਸ ਤੋਂ ਇਜ਼ਰਾਈਲੀ ਫੌਜ ਦੀ ਵਾਪਸੀ ਨਾਲ ਹਮਾਸ ਖਿਲਾਫ ਜੰਗ ਦਾ ਅਹਿਮ ਪੜਾਅ ਮੁਕੰਮਲ ਹੋਣ ਦੇ ਸੰਕੇਤ ਹਨ। ਇਜ਼ਰਾਈਲ ਨੇ ਕਿਹਾ ਕਿ ਖਾਨ ਯੂਨਿਸ ਹਮਾਸ ਦਾ ਗੜ੍ਹ ਸੀ ਅਤੇ ਉਨ੍ਹਾਂ ਵਿਸ਼ੇਸ਼ ਆਪਰੇਸ਼ਨ ਦੌਰਾਨ ਹਜ਼ਾਰਾਂ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਹੁਣ ਮੰਨਿਆ ਜਾ ਰਿਹਾ ਹੈ ਕਿ ਫੌਜ ਦੀ ਮੌਜੂਦਗੀ ਨਾ ਹੋਣ ਕਾਰਨ ਹਮਾਸ ਮੁੜ ਤੋਂ ਖਾਨ ਯੂਨਿਸ ਆਪਣੀ ਪਕੜ ਬਣਾ ਸਕਦਾ ਹੈ। ਖਾਨ ਯੂਨਿਸ ਦਾ ਮੁੱਖ ਨਾਸਿਰ ਹਸਪਤਾਲ ਵੀ ਇਜ਼ਰਾਈਲੀ ਫੌਜ ਦੇ ਨਿਸ਼ਾਨੇ ਤੇ ਹੈ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਬਰਤਾਨੀਆ ਦੀ ਰਾਜਧਾਨੀ ਲੰਡਨ 'ਚ ਨਕਲੀ ਬੰਦੂਕ ਦਿਖਾ ਕੇ ਇਕ ਡਾਕਟਰ ਨੂੰ ਲੁੱਟਣ ਦੇ ਦੋਸ਼ 'ਚ ਇਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਕਾਟਲੈਂਡ ਯਾਰਡ ਨੇ ਸੋਮਵਾਰ ਨੂੰ ਦੱਸਿਆ ਕਿ 41 ਸਾਲਾ ਰਾਜਵਿੰਦਰ ਕੱਲੋਂ 1 ਅਪ੍ਰੈਲ ਨੂੰ ਪੱਛਮੀ ਲੰਡਨ ਦੇ ਹਾਊਸਲੋ ਸਥਿਤ ਡਾਕਖਾਨੇ 'ਚ ਦਾਖਲ ਹੋਇਆ ਸੀ। ਉਸਨੇ ਉਥੇ ਮੌਜੂਦ ਦੋ ਮੁਲਾਜ਼ਮਾਂ ਨੂੰ ਨਕਲੀ ਬੰਦੂਕ ਦਿਖਾ ਕੇ ਡਰਾਇਆ ਅਤੇ ਭਾਰੀ ਮਾਤਰਾ 'ਚ ਨਕਦੀ ਲੁੱਟ ਕੇ ਫਰਾਰ ਹੋ ਗਿਆ। ਮੈਟਰੋਪੋਲੀਟਨ ਪੁਲਿਸ ਨੇ ਕਿਹਾ ਕਿ ਜਾਸੂਸਾਂ ਦੀ ਮਦਦ ਨਾਲ ਉਸਦੀ ਪਛਾਣ ਕੀਤੀ ਗਈ ਅਤੇ ਰਾਜਵਿੰਦਰ ਨੂੰ ਵੀਰਵਾਰ ਨੂੰ ਹਾਊਸਲੋ ਸਥਿਤ ਉਸ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਰਾਜਵਿੰਦਰ ਲੁੱਟ ਖੋਹ ਅਤੇ ਨਕਲੀ ਹਥਿਆਰ ਰੱਖਣ ਦੇ ਦੋਸ਼ਾਂ ਤਹਿਤ ਸ਼ਨਿਚਰਵਾਰ ਨੂੰ ਐਕਸਬ੍ਰਿਜ ਮੈਜਿਸਟ੍ਰੇਟ ਅਦਾਲਤ ਵਿਚ ਪੇਸ਼ ਹੋਇਆ। ਉਹ ਹਿਰਾਸਤ ਵਿਚ ਹੈ ਅਤੇ 6 ਮਈ ਨੂੰ ਆਇਰਲਵਰਥ ਕਰਾਊਨ ਕੋਰਟ ਵਿਚ ਪੇਸ਼ ਹੋਵੇਗਾ।
ਤੇ ਹੁਣ ਵਧਦੇ ਹਾਂ ਅਗਲੀ ਖਬਰ ਵੱਲ।
ਗੁਰਦੁਆਰਾ ਸਿੱਖ ਟੈਂਪਲ ਐਡਮਿੰਟਨ ਦੇ ਪ੍ਰਧਾਨ ਦੀ ਹੱਤਿਆ ਖੁਦ ਦੀ ਗੋਲੀ ਨਾਲ ਮਾਰਿਆ ਗਿਆ ਹਮਲਾਵਰ। ਭਾਵੇਂ ਫਿਲਹਾਲ ਝਗੜੇ ਦਾ ਕੋਈ ਸਪਸ਼ਟ ਕਾਰਨ ਸਾਹਮਣੇ ਨਹੀਂ ਆਇਆ ਪਰ ਕੁਝ ਚਰਚਾਵਾਂ ਦਾ ਦੌਰ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਗੁਰਦੁਆਰਾ ਸਾਹਿਬ ਦਾ ਗਿੱਲ ਪ੍ਰਧਾਨ ਸੀ ਉਹ ਖਾਲਿਸਤਾਨੀ ਲਹਿਰ ਦੀਆਂ ਸੰਚਾਲਕ ਸੰਸਥਾਵਾਂ ਵਿਚ ਮੋਹਰੀ ਕਰਕੇ ਜਾਣਿਆ ਜਾਂਦਾ ਸੀ। ਅਲਬਰਟਾ ਸੂਬੇ ਦੇ ਸ਼ਹਿਰ ਐਡਮਿੰਟਨ ਵਿਚ ਇਕ ਨਾਮੀ ਬਿਲਡਰ ਅਤੇ ਸ਼ਹਿਰ ਦੇ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਦੇ ਪ੍ਰਧਾਨ ਬੂਟਾ ਸਿੰਘ ਗਿੱਲ ਦੀ ਅੱਜ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਇਹ ਘਟਨਾ ਮ੍ਰਿਤਕ ਬੂਟਾ ਸਿੰਘ ਗਿੱਲ ਜਿਸ ਦਾ ਪਿੰਡ ਪਿਛਲਾ ਲਾਦੜਾ ਹੈ ਦੋ ਕਾਰੋਬਾਰ ਨਾਲ ਜੁੜੀ ਇਕ ਕੰਸਟਰਕਸ਼ਨ ਸਾਈਟ ਤੇ ਵਾਪਰੀ ਦੱਸੀ ਜਾ ਰਹੀ ਹੈ ਜੋ ਮਿਲਵੁੱਡ ਰਿਕ ਸੈਂਟਰ ਦੇ ਨੇੜੇ ਸਥਿਤ ਹੈ। ਮਿਲੀਆਂ ਖਬਰਾਂ ਅਨੁਸਾਰ ਹਮਲਾਵਰ ਜਿਸਦਾ ਨਾਮ ਨਿਕ ਧਾਲੀਵਾਲ ਹੈ ਵੀ ਕੰਸਟਰਕਸ਼ਨ ਦੇ ਕਿੱਤੇ ਨਾਲ ਬਤੌਰ ਰੂਫਰ ਜੁੜਿਆ ਹੋਇਆ ਸੀ। ਇਸ ਘਟਨਾ ਦਾ ਤੀਜਾ ਸ਼ਿਕਾਰ ਸਰਬਜੀਤ ਸਿੰਘ ਦੱਸਿਆ ਗਿਆ ਹੈ ਜੋ ਇਕ ਸਿਵਲ ਇੰਜੀਨੀਅਰ ਹੈ ਜੋ ਤਖ਼ਤ ਜ਼ਖਮੀ ਹਾਲਤ ਵਿਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ।
ਸੂਤਰ ਦੱਸਦੇ ਹਨ ਕਿ ਤਿੰਨੋਂ ਵਿਅਕਤੀ ਕੰਸਟਰਕਸ਼ਨ ਸਾਈਟ ਤੇ ਮੌਜੂਦ ਸਨ ਜਦੋਂ ਮਰਹੂਮ ਗਿੱਲ ਅਤੇ ਧਾਰੀਵਾਲ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਲਕ ਕਲਾਮੀ ਹੋਈ, ਜਿਸ ਤੋਂ ਬਾਅਦ ਧਾਰੀਵਾਲ ਨੇ ਆਪਣਾ ਪਿਸਤੌਲ ਕੱਢ ਕੇ ਗੋਲੀਆਂ ਵਰਾ ਦਿੱਤੀਆਂ, ਜਿਸ ਨਾਲ ਧਾਰੀਵਾਲ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੰਜੀਨੀਅਰ ਸਰਬਜੀਤ ਸਿੰਘ ਜ਼ਖਮੀ ਹੋ ਗਿਆ। ਸੂਤਰਾਂ ਅਨੁਸਾਰ ਘਟਨਾ ਉਪਰੰਤ ਨਿੱਕ ਧਾਰੀਵਾਲ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਅਤੇ ਮੌਕੇ ਤੇ ਹੀ ਮਾਰਿਆ ਗਿਆ। ਭਾਵੇਂ ਫਿਲਹਾਲ ਝਗੜੇ ਦਾ ਕੋਈ ਸਪਸ਼ਟ ਕਾਰਨ ਸਾਹਮਣੇ ਨਹੀਂ ਆਇਆ, ਪਰ ਝੁੰਜ ਚਰਚਾਵਾਂ ਦਾ ਦੌਰ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਗੁਰਦੁਆਰਾ ਸਾਹਿਬ ਦਾ ਗਿੱਲ ਪ੍ਰਧਾਨ ਸੀ, ਉਹ ਖਾਲਿਸਤਾਨੀ ਲਹਿਰ ਦੀਆਂ ਸੰਚਾਲਕ ਸੰਸਥਾਵਾਂ ਵਿਚ ਮੋਹਰੀ ਕਰਕੇ ਜਾਣਿਆ ਜਾਂਦਾ ਹੈ। ਹੁਣ ਦੋਵੇਂ ਮ੍ਰਿਤਕਾਂ ਵਿਚਕਾਰ ਕਲੇਸ਼ ਦਾ ਕਾਰਨ ਖਾਲਿਸਤਾਨੀ ਲਹਿਰ ਦੀ ਸਿਆਸਤ ਬਣੀ ਹੈ ਜਾਂ ਕੋਈ ਕਾਰੋਬਾਰੀ ਲੈਣ ਦੇਣ, ਇਹ ਜਾਂਚ ਦਾ ਵਿਸ਼ਾ ਹੈ। ਸੂਤਰ ਇਹ ਵੀ ਦੱਸਦੇ ਹਨ ਕਿ ਮਰਹੂਮ ਗਿੱਲ ਨੇ ਇਸ ਤੋਂ ਪਹਿਲਾਂ 2-3 ਵਾਰ ਫਿਰੌਤੀਆਂ ਮੰਗੇ ਜਾਣ ਬਾਰੇ ਪੁਲਿਸ ਰਿਪੋਰਟ ਵੀ ਕੀਤੀ ਸੀ। ਪੁਲਿਸ ਨੇ ਮਾਮਲਾ ਆਪਣੇ ਹੱਥ ਵਿਚ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਐਡਮਿੰਟਨ ਦੇ ਕੁਝ ਹੋਰ ਬਿਲਡਰਾਂ ਨੂੰ ਫਿਰੌਤੀ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ ਅਤੇ ਸ਼ਹਿਰ ਵਿਚ ਨਵੇਂ ਬਣਨ ਵਾਲੇ ਕੁਝ ਘਰਾਂ ਨੂੰ ਅੱਗ ਦੇ ਹਵਾਲੇ ਕੀਤੇ ਜਾਣ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਇਸ ਘਟਨਾ ਸਦਕਾ ਇਲਾਕੇ ਅਤੇ ਭਾਈਚਾਰੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਮੈਂਬਰ ਪਾਰਲੀਮੈਂਟ ਟੇਲ ਉੱਪਰ, ਸ਼ਹਿਰ ਦੇ ਮੇਅਰ ਅਮਰਜੀਤ ਸਿੰਘ ਸੋਹੀ, ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਗਿੱਲ ਅਤੇ ਗੁਰਸ਼ਰਨ ਸਿੰਘ ਬੁੱਟਰ ਨੇ ਇਸ ਘਟਨਾ ਨੂੰ ਭਾਈਚਾਰੇ ਲਈ ਮੰਦਭਾਗਾ ਦੱਸਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਤੇ ਚੋਣਵੀਆਂ ਖਬਰਾਂ ਇਕ ਵਾਰ ਫੇਰ ਤੋਂ। ਫਰਜ਼ੀ ਖਬਰਾਂ ਫੈਲਾਉਣ ਦੇ ਮਾਮਲੇ ਚ ਮਸਕ ਖਿਲਾਫ਼ ਜਾਂਚ ਸ਼ੁਰੂ। ਸਾਊਦੀ ਅਰਬ ਤੇ ਪਾਕਿਸਤਾਨ ਨੇ ਨਵੀਂ ਦਿੱਲੀ ਇਸਲਾਮਾਬਾਦ ਵਾਰਤਾ ਤੇ ਦਿੱਤਾ ਜ਼ੋਰ। ਮੌਜ਼ੰਬੀਕ ਬੇੜੀ ਹਾਦਸੇ ਚ 90 ਤੋਂ ਵੱਧ ਲੋਕ ਹਲਾਕ, ਖਾਨ ਯੂਨਿਸ ਚ ਪਰਤਣ ਲੱਗੇ ਫਲਸਤੀਨੀ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਮੈਨੂੰ ਦਿਓ ਇਜਾਜ਼ਤ, ਧੰਨਵਾਦ।
ਮਕਾਨ ਤੇ ਘਰ ਵਿਚ ਸਕੂਨ ਦਾ ਅੰਤਰ ਹੁੰਦਾ ਹੈ ਤੇ ਅਸੀਂ ਘਰ ਇਹੋ ਜਿਹਾ ਲੱਭਦੇ ਹਾਂ ਜਿੱਥੇ ਜਾ ਕੇ ਸਕੂਨ ਮਿਲੇ। ਕੀ ਤੁਸੀਂ ਵੀ ਆਪਣੇ ਲਈ ਸਕੂਨ ਲੱਭ ਰਹੇ ਹੋ? ਤੇ ਇੱਕੋ ਨਾਂ ਯਾਦ ਰੱਖੋ, ਆਰੀਫਾ ਮੁਜ਼ੱਫਰ। ਆਰੀਫਾ ਮੁਜ਼ੱਫਰ ਤੁਹਾਡੇ ਘਰ ਦੇ ਸਕੂਨ ਦਾ ਸੁਪਨਾ ਸਾਕਾਰ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ। ਆਰੀਫਾ ਮੁਜ਼ੱਫਰ ਸਿਟੀਸਕੇਪ ਰੀਅਲ ਐਸਟੇਟ ਲਿਮਿਟਿਡ ਬ੍ਰੋਕਰੇਜ ਦੇ ਨਾਲ ਸੇਲਜ਼ ਰੈਪ੍ਰੈਜ਼ੈਂਟੇਟਿਵ ਨੇ। ਹੁਣੇ ਕਾਲ ਕਰੋ ਆਰੀਫਾ ਮੁਜ਼ੱਫਰ ਜੀ ਨੂੰ 647-898-6245।
ਅਗਰ ਤੁਸੀਂ ਮਲਟੀ ਸਟੋਰਿੰਗ ਬਿਲਡਿੰਗ ਖਰੀਦਣ ਦੇ ਚਾਹਵਾਨ ਹੋ ਤਾਂ ਫਿਰ ਹੁਣੇ ਕੰਟੈਕਟ ਕਰੋ ਮਯੰਕ ਜੀ ਨੂੰ, ਜੋ ਕਿ ਤੁਹਾਨੂੰ 10% ਡਾਊਨ ਪੇਮੈਂਟ ਤੇ ਫਾਈਨੈਂਸ਼ੀਅਲ ਸਪੋਰਟ ਕਰ ਸਕਦੇ ਨੇ ਤੇ ਇਸ ਤੋਂ ਇਲਾਵਾ ਪ੍ਰਾਪਰਟੀ CMSE ਅਪਰੂਵਡ ਹੋਵੇਗੀ ਤੇ ਇਸ ਦੇ ਨਾਲ ਨਾਲ ਹੀ ਪ੍ਰਾਪਰਟੀ ਦੀ ਐਮੋਰਟਾਈਜ਼ੇਸ਼ਨ 40 ਸਾਲਾਂ ਤੱਕ ਵੀ ਸੰਭਵ ਹੈ। ਫਿਰ ਦੇਰ ਨਾ ਕਰੋ ਤੇ ਜਲਦ ਹੀ ਕੰਟੈਕਟ ਕਰੋ ਮਯੰਕ ਜੀ ਨੂੰ 6477022023 ਜਾਂ ਫਿਰ 6474724141 ਤੇ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ। ਰੀਅਲ ਕੈਨੇਡੀਅਨ ਸੁਪਰ ਸਟੋਰ ਵੱਲੋਂ ਰਮਜ਼ਾਨ ਦੀਆਂ ਮੁਬਾਰਕਾਂ।
ਯੂਅਰ ਲਿਸਨਿੰਗ ਟੂ ਦ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ।
ਦਾ ਕਰੰਟ ਅਫੇਅਰਸ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਮੈਂ ਮਯੰਕ ਭਟਨਾਗਰ ਸਾਹਿਬ ਦੇ ਨਾਲ ਫੋਨ ਦੇ ਉੱਤੇ ਰਾਬਤਾ ਕਰਨ ਦਾ ਪੂਰੀ ਕੋਸ਼ਿਸ਼ ਕਰ ਰਿਹਾ ਪਰ ਉਨ੍ਹਾਂ ਨਾਲ ਅਜੇ ਤੱਕ ਸਾਡਾ ਨੰਬਰ ਮਿਲਿਆ ਨਹੀਂ। ਹੁਣ ਮਯੰਕ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ, ਸਭ ਤੋਂ ਪਹਿਲਾਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ। ਮਯੰਕ ਸਾਹਿਬ ਗੁੱਡ ਮਾਰਨਿੰਗ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
ਵੈਰੀ ਵੈਰੀ ਨਿੱਕਾ ਸਵਾਗਤ, ਗੁੱਡ ਮਾਰਨਿੰਗ ਆਪਣੇ ਸਾਰੇ ਸਰੋਤਿਆਂ ਨੂੰ, ਮੈਂ ਭਟਾਗਰ ਤੇ ਜੀਐਨਡੀ ਟੀਮ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ ਸਲਾਮ ਤੇ ਨਮਸਕਾਰ ਕਹਿਣਾ ਚਾਹੁੰਦਾ ਜੀ। ਤੇ ਬਾਈ ਤੁਹਾਡੇ ਕੀ ਹਾਲ ਚਾਲ ਨੇ, ਠੀਕ ਹੋ?
ਬਿਲਕੁਲ ਬਾਈ ਜੀ, ਬਹੁਤ ਬਹੁਤ ਵਧੀਆ। ਮੈਂ ਬਸ 3 ਦਿਨਾਂ ਦਾ ਇੰਤਜ਼ਾਰ ਥੋੜਾ ਜਿਹਾ ਜ਼ਿਆਦਾ ਮੁਸ਼ਕਲ ਹੋ ਗਿਆ ਸੀ, ਨਾ ਸ਼ੁੱਕਰਵਾਰ ਗੱਲ ਹੋਈ ਤੇ ਨਾ ਸੋਮਵਾਰ, ਅੱਜ ਮੰਗਲਵਾਰ। ਮੈਨੂੰ ਪੂਰੀ ਉਮੀਦ ਸੀ ਕਿ ਜਿੰਨੀ ਦੇਰ ਤੱਕ ਤੁਹਾਡੇ ਨਾਲ ਗੱਲ ਨਹੀਂ ਹੁੰਦੀ ਮੈਂ ਪ੍ਰੋਗਰਾਮ ਅੱਗੇ ਨਹੀਂ ਕਰਨਾ। ਹੈਲੋ ਜੀ ਮਯੰਕ ਸਾਹਿਬ, ਮਯੰਕ ਸਾਹਿਬ ਸ਼ਾਇਦ ਤੁਹਾਡਾ ਕਿਤੇ ਮਿਊਟ ਤਾਂ ਨਹੀਂ ਆਫ ਹੋ ਗਿਆ, ਤੁਹਾਡੀ ਆਵਾਜ਼ ਨਹੀਂ ਆ ਰਹੀ। ਮਯੰਕ ਸਾਹਿਬ ਮੈਂ ਇੱਕ ਵਾਰ ਫੇਰ ਤੁਹਾਡਾ ਦੁਬਾਰਾ ਕੱਟ ਕੇ ਇੱਕ ਵਾਰ ਮੈਂ ਤੁਹਾਨੂੰ ਫੋਨ ਕਰਦਾ ਜੀ। ਮਯੰਕ ਸਾਹਿਬ ਦੇ ਨਾਲ ਮੇਰੀ ਬਸ ਗੱਲਬਾਤ ਦੇ ਵਿੱਚ ਦਿੱਕਤ ਆ ਰਹੀ ਸੀਗੀ, ਇਸੇ ਕਰਕੇ ਪਹਿਲਾਂ ਮੈਂ ਆਫ ਫੇਅਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਨੰਬਰ ਸਾਡਾ ਆਪਸ ਚ ਮੇਲ ਨਹੀਂ ਖਾ ਰਿਹਾ। ਪਰ ਖੈਰ, ਜੇਕਰ ਤੁਹਾਡੇ ਕੋਲ ਕੋਈ ਸਿਗਨਲ ਸੁਣਨ ਦੇ ਵਿਚ ਤਕਲੀਫ਼ ਹੋਵੇ ਤਾਂ 6478724900 6720072 7979 ਨੰਬਰ ਤੇ ਤੁਸੀਂ ਸਾਡੇ ਟੈਲੀਫੋਨ ਦੇ ਜ਼ਰੀਏ ਪ੍ਰੋਗਰਾਮ ਲਾਈਵ ਸੁਣ ਸਕਦੇ ਹੋ। ਜੇਕਰ ਪ੍ਰੋਗਰਾਮ ਦੇ ਪ੍ਰਤੀ ਕੋਈ ਰਾਏ, ਫੀਡਬੈਕ ਜਾਂ ਕੋਈ ਵਿਚਾਰ ਸਾਂਝਾ ਕਰਨਾ ਹੋਵੇ ਤਾਂ 416-620-1778 4162017778 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਇਸ ਨੰਬਰ ਦੇ ਜ਼ਰੀਏ ਵੀ ਤੁਸੀਂ ਸਾਡੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਸਕਦੇ ਹੋ। ਤੇ ਮਯੰਕ ਜੀ ਦਾ ਸਿਗਨਲ ਕਿਤੇ ਡਾਊਨ ਲੱਗਦਾ, ਕਾਲਿੰਗ ਉਨ੍ਹਾਂ ਕੋਲ ਜਾ ਰਹੀ ਹੈ ਪਰ ਰਿੰਗ ਨਹੀਂ ਹੋ ਰਹੀ, ਜਿਸ ਕਰਕੇ ਦਿੱਕਤ ਹੈ ਤੇ ਮੈਂ ਦੁਬਾਰਾ ਉਨ੍ਹਾਂ ਨੂੰ ਟਰਾਈ ਕਰਦਾ ਰਹਾਂਗਾ। ਸ਼ਾਜ਼ੀਆ ਮਲਿਕ ਸਾਡੇ ਸੇਲਜ਼ ਰੈਪ੍ਰੈਜੈਂਟੇਟਿਵ ਨੇ, 6472424746 6472424746 4742 ਉਨ੍ਹਾਂ ਦਾ ਨੰਬਰ ਹੈ। ਹੁਣ ਅਗਲੇ ਮਹਿਮਾਨ ਤੱਕ ਵੀ ਮੈਂ ਜਾਣ ਦੀ ਗੁੰਜਾਇਸ਼ ਨਹੀਂ ਰੱਖਾਂਗਾ। ਮੈਨੂੰ ਹੁਣ ਇਹ ਨਹੀਂ ਸਮਝ ਆ ਰਿਹਾ ਕਿ ਮੈਂ ਮਯੰਕ ਸਾਹਿਬ ਨੂੰ ਇੱਕ ਵਾਰੀ ਹੋਰ ਟਰਾਈ ਕਰ ਲਾਂ, ਇਹੀ ਬਿਹਤਰ ਰਹੇਗਾ, ਨਹੀਂ ਤਾਂ ਫਿਰ ਪ੍ਰੋਗਰਾਮ ਮੈਨੂੰ ਅੱਗੇ ਤੋਰਨਾ ਪਏਗਾ। ਤੇ ਕਿਤੇ ਨਾ ਕਿਤੇ ਕੋਈ ਸਿਗਨਲ ਦੀ ਐਸੀ ਦਿੱਕਤ ਆ ਰਹੀ ਹੈ ਕਿ ਮਯੰਕ ਜੀ ਦੇ ਨਾਲ ਕਾਲ ਮੈਨੂੰ ਲੱਗਦਾ ਨਹੀਂ ਹੈ ਕਿ ਅੱਜ ਫੇਰ ਦੁਬਾਰਾ ਸਿਰੇ ਚੜੇਗੀ। ਤੇ ਕੋਸ਼ਿਸ਼ ਕਰਦੇ ਹਾਂ ਫਿਰ ਉਨ੍ਹਾਂ ਨੂੰ ਪ੍ਰੋਗਰਾਮ ਦੇ ਅਖੀਰ ਦੇ ਵਿਚ ਸ਼ਾਮਲ ਕਰਾਂਗੇ। ਹੁਣ ਮੈਂ ਅਗਲੇ ਮਹਿਮਾਨ ਵੱਲ ਵਧਣ ਦੀ ਕੋਸ਼ਿਸ਼ ਕਰਦਾ ਜੀ। ਤੇ ਇਹੀ ਹੈ ਕਿ ਥੋੜਾ ਚਿਰ ਤੁਸੀਂ ਮਿਊਜ਼ਿਕ ਸੁਣੋ ਤੇ ਮੈਂ ਕਾਲ ਨਵੀਂ ਡਾਇਲ ਕਰਕੇ ਦੇਖ। ਬਿਲਕੁਲ ਮਯੰਕ ਜੀ, ਹੁਣ ਤੁਹਾਡੀ ਆਵਾਜ਼ ਆ ਰਹੀ ਹੈ ਬਿਲਕੁਲ ਕਲੀਅਰ। ਹਾਂਜੀ
ਜੀ ਭਾਈ, ਪਹਿਲਾਂ ਜੀ ਆਪਣੇ ਸਾਰੇ ਸਰੋਤਿਆਂ ਨੂੰ, ਮੈਂ ਭਟਾਗਰ ਤੇ ਜੀਐਨਡੀ ਟੀਮ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ ਸਲਾਮ ਤੇ
ਜੀ ਸਰ ਜੀ ਮੈਕ ਸਾਹਿਬ ਤੁਹਾਡੀ ਆਡੀਓ ਦੇ ਵਿੱਚ ਅਜੇ ਵੀ ਕਿਤੇ ਦਿੱਕਤ ਹੈ, ਕੋਈ ਤੁਸੀਂ ਵਾਈ ਫਾਈ ਸਿਗਨਲ ਚ ਜਾ ਸਕਦੇ ਹੋ? ਤੁਹਾਡੀ ਰੀਕਨੈਕਟਿੰਗ ਦੀ ਪ੍ਰੋਬਲਮ ਆ ਰਹੀ ਹੈ ਮੈਕ ਸਾਹਿਬ। ਹੈਲੋ ਮੈਕ ਸਾਹਿਬ, ਕਿਤੇ ਗੱਡੀ ਰੋਕ ਕੇ ਜਾਂ ਕਿਤੇ ਗੱਲ ਕਰੋ ਨਾ ਤੁਸੀਂ। ਮੈਂ ਕੋਸ਼ਿਸ਼ ਕਰ ਰਿਹਾ ਮੈਂ ਮੈਕ ਸਾਹਿਬ ਨੂੰ ਜਿੰਨਾ ਟਾਈਮ ਹੈ, ਕਿਉਂਕਿ ਦੋ ਦਿਨ ਹੋ ਗਏ ਅਸੀਂ ਉਹਨਾਂ ਨੂੰ ਟਾਈਮ ਨਹੀਂ ਦੇ ਸਕੇ, ਤੇ ਉਹਦਾ ਮੈਨੂੰ ਬੇਹੱਦ ਅਫਸੋਸ ਹੈ, ਕਿਉਂਕਿ ਇਹ ਟਾਈਮ ਉਹਨਾਂ ਦਾ ਕਮਿਟਡ ਟਾਈਮ ਹੁੰਦਾ ਕਮਰਸ਼ੀਅਲ, ਤੇ ਇਹ ਉਹਨਾਂ ਨੂੰ ਬਕਾਇਦਾ ਮਿਲਣਾ ਚਾਹੀਦਾ। ਤੇ ਜਿੰਨਾ ਚਿਰ ਤੱਕ ਮੈਂ ਮਯੰਕ ਸਾਹਿਬ ਨੂੰ ਪੂਰਾ ਟਾਈਮ ਨਹੀਂ ਦੇ ਸਕਦਾ, ਉਨੀ ਦੇਰ ਤੱਕ ਮੈਨੂੰ ਅੱਗੇ ਪ੍ਰੋਗਰਾਮ ਵਧਾਉਣਾ ਔਖਾ ਹੋ ਜਾਂਦਾ। ਤੇ ਹੁਣ ਵੀ ਇਹੀ ਚੱਕਰ ਆ ਰਿਹਾ ਕਿ ਉਹ ਰੇਂਜ ਵਿਚ ਨਹੀਂ ਹੈ ਕਿਤੇ, ਤੇ ਉਹਨਾਂ ਦਾ ਟੈਲੀਫੋਨ ਰੇਂਜ ਨਹੀਂ ਉਠਾ ਰਿਹਾ, ਜਾਂ ਤਾਂ ਰਸਤੇ ਵਿਚ ਹੋਣਗੇ। ਜੀ ਮਯੰਕ ਜੀ, ਮੈਨੂੰ ਲੱਗਦਾ ਸ਼ਾਇਦ ਮੇਰੇ ਵੱਲੋਂ ਬੈਲ ਜਾਈ ਜਾ ਰਹੀ ਹੈ, ਮੈਂ ਕੀ ਕਰ ਸਕਦਾ ਹੁਣ? ਜੇ ਮੈਂ ਅਗਲੇ ਮਹਿਮਾਨ ਨਾਲ ਕਮਿਟ ਕਰਾਂ ਤੇ ਵਿਚ ਦੂਸਰੀ ਕਾਲ ਆ ਜਾਣੀ ਹੈ, ਜੇ ਮੈਂ ਖਬਰ ਸ਼ੁਰੂ ਕਰਾਂ ਤਾਂ ਕੋਈ ਖਬਰ ਦੀ ਗੱਲ ਨਹੀਂ ਬਣਦੀ, ਜੇ ਮੈਂ ਗੀਤ ਲਗਾ ਦਾਂ ਸ਼ਾਇਦ ਉਹ ਬਿਹਤਰ ਹੋਵੇ। ਆਪਾਂ ਕੋਸ਼ਿਸ਼ ਕਰੀਏ ਕਿ ਇੱਕ ਗੀਤ ਲਗਾ ਕੇ ਦੇਖੀਏ ਉਨੀ ਦੇਰ ਤੱਕ, ਤੇ ਜਦੋਂ ਇਹਨਾਂ ਨਾਲ ਸੰਪਰਕ ਹੋਇਆ ਫਿਰ ਮੈਂ ਇੱਕ ਵਾਰੀ ਚੰਗੀ ਤਰ੍ਹਾਂ ਲਾਈਨ ਕਲੀਅਰ ਕਰ ਲਵਾਂ, ਤੇ ਫੇਰ ਹੀ ਮੈਂ ਮਯੰਕ ਸਾਹਿਬ ਨੂੰ ਆਪਣੇ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਾਂ, ਕਿਉਂਕਿ ਏਦਾਂ ਫਿਰ ਪ੍ਰੋਗਰਾਮ ਦੀ ਜੋ ਤਰਤੀਬ ਹੈ ਉਹ ਨਹੀਂ ਰਹੇਗੀ।
ਕੋਈ ਤੇਰੇ ਨਾਲ ਮੋਏ ਪੁਰਾਣਾ, ਤੂੰ ਮਨ ਯਾ ਨਾ ਮਨ ਹੀਰੀ, ਸਾਂਝ ਵੱਟੀ ਤੇ ਰਿਸ਼ਤਾ ਨਿਆਣਾ, ਤੂੰ ਮਨ ਯਾ ਨਾ ਮਨ ਹੀਰੀ। ਕੋਈ ਤੇਰੇ ਨਾਲ ਮੋਏ ਪੁਰਾਣਾ, ਤੂੰ ਮਨ ਯਾ ਨਾ ਮਨ
ਦੀ ਕਿਸ਼ਤੀ ਦਾ ਮਲਾਵਣ ਸ਼ਬਦਾਂ ਦੇ ਛਿੱਟੇ ਆਪੇ ਤੇਰੇ ਤੇ ਪੈ ਜਾਣਗੇ।
ਐਨੀ ਛੇਤੀ ਪੱਕੀਆਂ ਪਰੀਤਾਂ ਨਹੀਂ ਪੈਂਦੀਆਂ, ਰੀਝਾਂ ਨੇੜੇ ਆਉਂਦਿਆਂ ਵੀ ਕੁਝ ਸਮਾਂ ਲੈਂਦੀਆਂ। ਐਨੀ ਛੇਤੀ ਪੱਕੀਆਂ ਪਰੀਤਾਂ ਨਹੀਂ ਪੈਂਦੀਆਂ, ਰੀਜਾਂ ਨੇੜੇ ਆਉਂਦਿਆਂ ਵੀ ਕਾਫੀ ਸਮਾਂ ਹੈ। ਤੈਨੂੰ ਰੱਬ ਦਾ ਕਰਿਸ਼ਮਾ ਮੈਂ ਜਾਣਾ, ਤੂੰ ਮਨ ਯਾ ਨਾ ਮਨ ਹੀਰੀਏ, ਸਾਂਝ ਵੱਟੀ ਤੇ ਰਿਸ਼ਤਾ ਨਿਆਣਾ, ਤੂੰ ਮਨ ਯਾ ਨਾ ਮਨ ਹੀਰੀਏ। ਕੋਈ ਤੇਰੇ ਨਾਲ
ਜੀ ਚੰਗੇ ਭਾਗੀ ਮਯੰਕ ਸਾਹਿਬ ਸਾਡੇ ਨਾਲ ਦੁਬਾਰਾ ਜੁੜੇ ਨੇ। ਮਯੰਕ ਸਾਹਿਬ ਗੁੱਡ ਮਾਰਨਿੰਗ ਜੀ।
ਜੀ ਭਾਜੀ, ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਵੈਰੀ 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 ਗੁੱਡ ਮਾਰਨਿੰਗ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਲਾਮ ਤੇ ਨਮਸਕਾਰ ਕਹਿਣਾ ਚਾਹੁੰਦਾ ਜੀ। ਤੇ ਭਾਜੀ ਕੀ ਹਾਲ ਹੈ ਤੁਹਾਡਾ?
ਬਹੁਤ ਮਿਹਰਬਾਨੀ ਮਯੰਕ ਸਾਹਿਬ, ਅਸੀਂ ਸਭ ਠੀਕ ਠਾਕ ਹਾਂ, ਤੁਸੀਂ ਵੀ ਠੀਕ ਹੋਵੋਗੇ?
ਜੀ ਜੀ, ਆਪਾਂ ਵੀ ਬਿਲਕੁਲ ਠੀਕ ਹੈ ਨਾ, ਬਿਲਕੁਲ ਠੀਕ ਨੇ ਭਾਜੀ। ਤੇ ਭਾਜੀ ਅੱਜ ਗੱਲਬਾਤ ਜ਼ਰੂਰ ਕਰਨੀ ਚਾਹਾਂਗੇ ਆਪਣੇ ਭੈਣ ਭਰਾਵਾਂ ਨਾਲ। ਪਹਿਲਾਂ ਜਿਹੜਾ ਆਪਣਾ ਅਪ੍ਰੈਲ ਸਪੈਸ਼ਲ ਹੈਗਾ ਉਹਦੇ ਬਾਰੇ।
ਜੀ ਸਰ,
ਕਿਉਂਕਿ ਜਿਹੜਾ ਅਪ੍ਰੈਲ ਸਪੈਸ਼ਲ ਲੈ ਕੇ ਆਏ ਹੈਗੇ ਆ ਉਹ ਲੈ ਕੇ ਆਏ ਹੈਗੇ ਆਪਣੇ ਭੈਣ ਭਰਾਵਾਂ ਵਾਸਤੇ ਔਨ ਰੀਫਾਈਨੈਂਸ ਤੇ, ਜਿਹੜੀ ਅੱਜ ਕੱਲ ਹਰ ਇੰਡੀਵਿਜੁਅਲ ਦੀ ਇੱਕ ਭਾਜੀ ਨੀਡ ਬਣਦੀ ਜਾ ਰਹੀ ਹੈ। ਦੇਖਿਓ ਭਾਜੀ, ਸਭ ਤੋਂ ਵੱਧ ਕੇ ਜਿਹੜੀ ਹੈਗੀ ਹੈ ਲੋਕਾਂ ਨੂੰ ਜਿਹੜਾ ਹੈਗਾ ਕਾਫੀ ਜ਼ਿਆਦਾ ਪੈਸੇ ਧੇਲੇ ਦੀ ਨੀਡ ਪੈ ਰਹੀ ਹੈ। ਕਾਫੀ ਸਿਚੁਏਸ਼ਨ ਇੱਦਾਂ ਦੀ ਦੇਖਣ ਨੂੰ ਮਿਲ ਰਹੀਆਂ ਨੇ ਕੀ ਲਾਸਟ ਮਿੰਟ ਦੇ ਵਿੱਚ ਲੋਕਾਂ ਨੂੰ ਸਰਪ੍ਰਾਈਜ਼ ਬਹੁਤ ਮਿਲ ਜਾਂਦੇ ਆ, ਉਹ ਸਾਡੇ ਵੱਲੋਂ ਕਦੇ ਨੀ ਹੁੰਦਾ ਕਿ ਅਸੀਂ ਕੋਈ ਵੀ ਕਲਾਇੰਟ ਨੂੰ ਸਰਪ੍ਰਾਈਜ਼ ਦਈਏ। ਆਪਾਂ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਸਾਰੀ ਚੀਜ਼ ਪਹਿਲਾਂ ਹੀ ਦੱਸੀ ਨੀ ਹੁੰਦੀ ਆ, ਜਿਸ ਕਰਕੇ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਡਾਊਨ ਦਾ ਰੋਡ ਦੇ ਵਿੱਚ। ਨਾਲ ਦੇ ਨਾਲ ਗੱਲ ਕੀਤੀ ਜਾਵੇ ਆਪਣੇ ਭੈਣ ਭਰਾਵਾਂ ਨੂੰ ਜਿਨ੍ਹਾਂ ਨੇ ਰੀਫਰੈਂਸ ਜਿਹੜੇ ਕਰਵਾਉਣਾ ਚਾਹੁੰਦੇ ਨੇ, ਜੇ ਤੁਸੀਂ ਕੋਈ ਵੀ ਭੈਣ ਭਰਾ ਸੋਚ ਰਿਹਾ ਹੈਗਾ ਰੀਫਾਇਨਾਂਸ ਕਰਨ ਵਾਸਤੇ, ਤਾਂ ਰੀਫਾਇਨਾਂਸ ਇੱਕ ਬਹੁਤ ਵਧੀਆ ਆਪਸ਼ਨ ਹੈਗਾ ਆਪਣੇ ਭੈਣ ਭਰਾ ਵਾਸਤੇ ਜਿਨ੍ਹਾਂ ਦੀ ਮੌਰਗੇਜ ਜਿਹੜੀ ਹੈਗੀ ਸਪੈਸੀਫਿਕਲੀ ਰਿਨੂਅਲ ਤੇ ਆ ਰਹੀ ਹੈ। ਜੇ ਤੁਹਾਡੀ ਮੌਰਗੇਜ ਕੋਈ ਵੀ ਆਨਟੇਰੀਓ ਦੇ ਵਿੱਚ ਪ੍ਰੋਪਰਟੀ ਹੈਗੀ ਹੈ ਤੁਹਾਡੀ ਐਂਡ ਉਹ ਤੁਹਾਡੀ ਰਿਨੂਅਲ ਤੇ ਆ ਰਹੀ ਹੈਗੀ ਆ, ਤੇ ਤੁਹਾਨੂੰ ਆਪਾਂ ਜਿਹੜਾ ਹੈਗਾ ਪੂਰੀ ਰੀਫਾਇਨਾਂਸ ਜਿਹੜੀ ਹੈਗੀ ਆ ਉਹ ਕਰਾ ਸਕਦੇ ਆ। ਐਂਡ ਰੀਫਾਇਨਾਂਸ ਦੇ ਵਿੱਚ ਵੀ ਆਪਾਂ ਜਿਹੜਾ ਹੈਗਾ ਤੁਹਾਨੂੰ ਅਪ ਟੂ 80% ਤੱਕ ਜਿਹੜਾ ਹੈਗਾ ਪੈਸਾ ਦਵਾਉਂਦੇ ਆ ਮਾਈਨਸ ਯੋਰ ਮੌਰਗੇਜ ਅਮਾਊਂਟ। ਬਾਈ ਦੇਖੋ ਸਾਰਾ ਦਾ ਸਾਰਾ ਕੰਮ ਪ੍ਰੋਪਰ ਇੰਸਟੀਟਿਊਸ਼ਨ ਨਾਲ ਕਰਾ ਕੇ ਦੇ ਰਹੇ ਆ, ਔਨ ਟਾਈਮ ਤੁਹਾਡੀ ਕਲੋਜ਼ਿੰਗ ਹੋ ਸਕਦੀ ਆ। ਜੇ ਮਲਟੀਪਲ ਪ੍ਰੋਪਰਟੀਜ਼ ਵੀ ਹੈਗੀਆਂ ਤਾਂ ਵੀ ਫਾਈਨੈਂਸਿੰਗ ਤੁਹਾਡੀ ਸਿਰੇ ਚੜਾਈ ਜਾ ਸਕਦੀ ਆ। ਗੱਲਬਾਤ ਕੀਤੀ ਜਾਵੇ ਆਪਣੇ ਭੈਣ ਭਰਾਵਾਂ ਨੂੰ ਜਿਨ੍ਹਾਂ ਦੀ ਇਨਕਮ ਘੱਟ ਆ, ਕ੍ਰੈਡਿਟ ਬੂਸਟ ਆ, ਨੋ ਇਨਕਮ ਤੇ, ਲੋ ਇਨਕਮ ਤੇ, ਸੈਲਫ ਡਿਕਲੇਅਰਡ ਇਨਕਮ ਤੇ, ਇਨ ਸਾਰੀ ਸਿਚੁਏਸ਼ਨ ਦੇ ਵਿੱਚ ਵੀ ਆਪਾਂ ਜਿਹੜਾ ਹੈਗਾ ਤੁਹਾਨੂੰ ਪੂਰੀ ਫਾਈਨੈਂਸਿੰਗ ਕਰਾ ਸਕਦੇ ਆ। ਤੁਹਾਨੂੰ ਹਾਈਲੀ ਰਿਕਮੈਂਡ ਕਰਦੇ ਆ ਕਿ ਤੁਸੀਂ ਆਪਣੀ ਰੀਫਾਈਨੈਂਸ ਤਾਂ ਕਰਾਓ ਜਦ ਤੁਹਾਡੀ ਰਿਨੂਅਲ ਆ ਰਹੀ ਆ, ਕਿਉਂਕਿ ਉਹਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਕਾਫੀ ਤੁਹਾਡੇ ਪੈਸੇ ਬਚਾਏ ਜਾ ਸਕਦੇ ਆ। ਜੇ ਰਿਨੂਅਲ ਦੇ ਟਾਈਮ ਦੇ ਵਿੱਚ ਤੁਸੀਂ ਆਪਣੀ ਰੀਫਾਈਨੈਂਸ ਕਰਾਉਂਦੇ ਹੋ ਤਾਂ ਤੁਹਾਨੂੰ 90 ਡੇ ਦੀ ਵੇਰੀਏਬਲ ਮੌਰਗੇਜ ਜਿਹੜੀ ਹੈਗੀ ਆ ਉਹ ਪੈਨਲਟੀ ਬਚਦੀ ਆ। ਨਾਲ ਦੇ ਨਾਲ ਜੇ ਫਿਕਸਡ ਮੌਰਗੇਜ ਹੈਗੀ ਆ ਤਾਂ ਉਹਦੇ ਵਿੱਚ ਤੁਹਾਡਾ ਫਿਕਸਡ ਦੇ ਵਿੱਚ ਇੰਟਰਸਟ ਰੇਟ ਡਿਫਰੈਂਸ਼ੀਅਲ ਵੱਧਦਾ ਹੈ, ਵਿਚ ਇਜ ਰਫਲੀ ਅਰਾਊਂਡ 15,000-17,000 ਦਾ ਜਿਹੜਾ ਹੈਗਾ ਤੁਹਾਨੂੰ ਸੇਵਿੰਗ ਹੋ ਰਹੀ ਹੈ। ਜੇ ਮੇਰੇ ਨਾਲ ਕੋਈ ਵੀ ਭੈਣ ਭਰਾ ਡਿਟੇਲ ਦੇ ਵਿੱਚ ਕੋਈ ਗੱਲਬਾਤ ਕਰਨੀ ਚਾਹੁੰਦਾ ਹੈਗਾ, ਸਮਝਣਾ ਚਾਹੁੰਦਾ ਹੈਗਾ ਕਿ ਕਿਵੇਂ ਆਪਾਂ ਕਰ ਸਕਦੇ ਹਾਂ, ਕਿੱਦਾਂ ਅਸੀਂ ਕਰਨੀ ਆ, ਜੇ ਰੇਟ ਦੀ ਗੱਲ ਕੀਤੀ ਜਾਵੇ ਰੇਟ ਵੀ ਸਾਡੇ ਕੋਲ ਐਕਸਕਲੂਸਿਵ ਆਇਆ ਹੈਗਾ ਜੀ, ਸਟਾਰਟਿੰਗ ਐਟ 4.99% 5 ਈਅਰ ਫਿਕਸ ਤੇ, ਜਾਂ ਤੁਸੀਂ ਕੋਈ ਤੁਹਾਨੂੰ ਲਾਸਟ ਮਿੰਟ ਦੇ ਵਿੱਚ ਸਰਪ੍ਰਾਈਜ਼ ਮਿਲ ਰਿਹਾ ਹੈਗਾ ਜਾਂ ਤੁਹਾਨੂੰ ਪੈਸੇ ਧੇਲੇ ਦੀ ਨੀਡ ਪੈ ਰਹੀ ਆ, ਇਨ ਸਾਰੀ ਸਿਚੁਏਸ਼ਨ ਦੇ ਵਿੱਚ ਤੁਸੀਂ ਮੇਰੇ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ। ਨੰਬਰ ਆਪਣਾ ਇੱਕੋ ਹੀ ਇੱਕ ਜੀ, ਸਾਰੀ ਗੱਲਬਾਤ ਦਾ 647-702-2023 647-702-2023 ਤੇ ਜੇ ਤੁਹਾਡਾ ਫੋਨ ਨਾ ਚੱਕ ਪਾਈਏ ਤਾਂ ਰਿਕੁਐਸਟ ਕਰਦੇ ਹਾਂ ਤੁਸੀਂ ਸਾਨੂੰ ਟੈਕਸਟ ਜਾਂ ਵਟਸਐਪ ਭੇਜੋ, ਵਿਦਿਨ 2 ਆਵਰ ਦੇ ਵਿੱਚ ਤੁਹਾਨੂੰ ਜਵਾਬ ਦਿੱਤਾ ਜਾਏਗਾ ਐਂਡ ਤੁਹਾਨੂੰ ਪੂਰੀ ਮਦਦ ਕੀਤੀ ਜਾਏਗੀ। ਨਾਲ ਦੇ ਨਾਲ ਜੇ ਤੁਸੀਂ ਕਿਸੇ ਪ੍ਰਕਾਰ ਦੀ ਮੌਰਗੇਜ ਜਾਂ ਫਾਈਨੈਂਸਿੰਗ ਲੱਭ ਰਹੇ ਹੋ, ਭਾਵੇਂ ਫਸਟ ਸੈਕਿੰਡ ਥਰਡ ਮੌਰਗੇਜ ਆ, ਲਾਈਨ ਆਫ ਕ੍ਰੈਡਿਟ ਲੱਭ ਰਹੇ ਹੋ, ਜਾਂ ਤੁਸੀਂ ਕਿਸੇ ਪ੍ਰਕਾਰ ਦੀ ਵੀ ਡੈਟ ਕੰਸੋਲੀਡੇਸ਼ਨ ਕਰਾਉਣੀ ਆ, ਜਾਂ ਥਰਡ ਪਾਰਟੀ ਮੌਰਗੇਜ ਕਰਾਉਣੀ ਆ, ਜਾਂ ਤੁਸੀਂ ਕੋਈ ਵੀ ਪ੍ਰਕਾਰ ਦੀ ਕਮਰਸ਼ੀਅਲ ਫਾਈਨੈਂਸਿੰਗ ਜਾਂ ਕਮਰਸ਼ੀਅਲ ਰੀਫਾਈਨੈਂਸਿੰਗ ਕਰਾਉਣੀ ਆ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਜੇ ਤੁਸੀਂ ਕੋਈ ਵੀ ਘਰ ਨੂੰ ਢਾਹ ਕੇ ਬਣਾਉਣਾ ਚਾਹ ਰਹੇ ਹੋ, ਜਾਂ ਤੁਸੀਂ ਕੋਈ ਵੀ ਟਰੱਕ ਟ੍ਰੇਲਰ ਹੈਵੀ ਮਸ਼ੀਨਰੀ ਇਕੁਇਪਮੈਂਟ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਸਾਰੀ ਗੱਲਬਾਤ ਇੱਕੋ ਇੱਕ ਨੰਬਰ ਤੇ ਜੀ, 647-702-2023 647-702-2023 ਤੇ। ਐਂਡ ਸਾਡਾ ਆਫਿਸ ਭਾਜੀ 7 ਦਿਨ ਖੁੱਲਿਆ ਹੁੰਦਾ ਹੈਗਾ, ਜਿੱਦਾਂ ਤੁਹਾਨੂੰ ਪਤਾ ਹੀ ਆ, ਆਵਰਸ ਹੈਗੇ ਮੰਡੇ ਟੂ ਫਰਾਈਡੇ 9 AM to 7:30 PM, ਸੈਟਰਡੇ 9 to 6, ਸੰਡੇ 11 to 4, ਐਂਡ ਤੁਹਾਨੂੰ ਸੇਮ ਲੈਵਲ ਆਫ ਸਰਵਿਸ ਜਿਹੜੀ ਵੀਕਡੇ ਦੇ ਵਿੱਚ ਮਿਲਦੀ ਆ ਉਹੀ ਤੁਹਾਨੂੰ ਵੀਕਐਂਡ ਦੇ ਵਿੱਚ ਵੀ ਮਿਲੇਗੀ। ਤਾਂ ਸਾਰੀ ਗੱਲਬਾਤ ਇੱਕੋ ਹੀ ਇੱਕ ਨੰਬਰ ਤੇ ਜੀ,
6 4 7 7 0 2 2 0 2 3 ਸਿਰਫ ਨਿਊਜ਼ ਮਿਊਜ਼ਿਕ ਚਲਾਵਾਂਗਾ ਤੇ ਉਹ ਤੋਂ ਬਾਅਦ ਮੈਂ ਅਗਲੀ ਖਬਰ ਤੱਕ ਜਾਣਾ ਤੇ ਉਹ ਖਬਰ ਤੁਹਾਡੇ ਲਈ ਕਾਫੀ ਦਿਲਚਸਪ ਹੈ, ਥੋੜੇ ਜਿਹਾ ਵਿਸ਼ੇ ਤੋਂ ਹਟ ਕੇ ਹੋਏਗੀ। ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਵਿਚ ਇਲੈਕਸ਼ਨ ਦਾ ਮਾਹੌਲ ਹੈ। ਬੜੀ ਨਵੀਂ ਗੱਲ ਦੱਸੀ ਆ ਰਮਨਜੀਤ, ਕਮਾਲ ਹੋ ਗਈ ਤੈਨੂੰ ਸਲਿਊਟ। ਐਸੀ ਨਵੀਂ ਖਬਰ ਲੱਭ ਕੇ ਲਿਆਇਆ ਕਿ ਜਿਵੇਂ ਕਿਸੇ ਨੇ ਕਦੇ ਸੁਣੀ ਨਾ ਹੋਵੇ। ਫਿਰ ਇਹਨਾਂ ਇਲੈਕਸ਼ਨ ਦੇ ਵਿਚ ਇਲੈਕਟੋਰਲ ਬੌਂਡਸ ਦਾ ਰੌਲਾ ਪਿਆ ਕਿ ਕਿਸ ਤਰ੍ਹਾਂ ਦੋ ਨੰਬਰ ਦੇ ਜ਼ਰੀਏ ਝੂਠੀਆਂ ਸੱਚੀਆਂ ਕੰਪਨੀਆਂ ਬਣਾ ਕੇ ਆਪਣੀਆਂ ਫਾਇਦੇ ਪਹੁੰਚਾਉਣ ਵਾਲੀਆਂ ਪਾਰਟੀਆਂ ਤੱਕ ਪੈਸਾ ਭੇਜਿਆ ਜਾ ਰਿਹਾ ਤਾਂ ਕਿ ਉਸ ਪੈਸੇ ਨਾਲ ਜਨਤਾ ਦੀ ਆਵਾਜ਼ ਦਬਾਈ ਜਾ ਸਕੇ। ਸੁਪਰੀਮ ਕੋਰਟ ਵੱਲੋਂ ਜਨਤਕ ਕੀਤੇ ਜਾਣ ਤੋਂ ਬਾਅਦ ਇਹ ਮੰਗ ਲਗਾਤਾਰ ਉੱਠ ਰਹੀ ਸੀ ਕਿ ਇਸ ਘੁਟਾਲੇ ਦੀ ਸੁਪਰੀਮ ਕੋਰਟ ਦੀ ਦੇਖ ਰੇਖ ਹੇਠ ਹੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਹੁਣ ਤੱਕ ਇਸ ਠੱਗੀ ਠੋਰੀ ਦੇ ਮਾਮਲੇ ਦਾ ਇਕ ਛੋਟਾ ਜਿਹਾ ਹਿੱਸਾ ਸਾਹਮਣੇ ਆਇਆ ਜਿਸ ਅਧੀਨ ਜਾਂਚ ਏਜੰਸੀਆਂ ਦੀ ਵਰਤੋਂ ਕਰਕੇ ਤੇ ਕੁਝ ਕੰਪਨੀਆਂ ਨੂੰ ਲਾਹੇਵੰਦ ਪ੍ਰੋਜੈਕਟ ਸੌਂਪ ਕੇ ਉਗਰਾਹੀ ਕੀਤੇ ਜਾਣ ਦੀ ਸੱਚਾਈ ਉਜਾਗਰ ਹੋਈ ਹੈ। ਹੁਣ ਗੱਲ ਇਹ ਹੈ ਕਿ ਇਕ ਸੱਚਾਈ ਹਾਲੇ ਤੱਕ ਵੀ ਛੁਪੀ ਹੋਈ ਹੈ ਕਿ ਉਹ ਨਾਮ ਨਿਹਾਦ ਵਿਅਕਤੀ ਕੌਣ ਹਨ ਜਿਨ੍ਹਾਂ ਦੇ ਨਾਵਾਂ ਦੇ ਉੱਤੇ ਕਰੋੜਾਂ ਰੁਪਏ ਦੇ ਬਾਂਡ ਜਾਰੀ ਹੋਏ ਤੇ ਉਨ੍ਹਾਂ ਲਈ ਇਹ ਪੈਸਾ ਆਇਆ ਕਿੱਥੋਂ। ਹੁਣ ਵੱਡਾ ਬੰਦਾ ਜਿਨ੍ਹਾਂ ਕੋਲ ਅਰਬਾਂ ਖਰਬਾਂ ਰੁਪਏ ਲੋਕਾਂ ਦੀ ਲੁੱਟ ਦੇ ਇਕੱਠੇ ਹੋਏ ਪਏ ਨੇ, ਉਹ ਆਪ ਆ ਕੇ ਤਾਂ ਸਿੱਧੇ ਰੂਪ ਚ ਦੇ ਨਹੀਂ ਸਕਦੇ। ਹੁਣ ਉਨ੍ਹਾਂ ਨੂੰ ਬੇਨਾਮੀ ਪੈਸੇ ਦੇਣ ਦਾ ਇਕ ਜ਼ਰੀਆ ਚਾਹੀਦਾ ਕਿ ਕੋਈ ਰਮਨਜੀਤ ਵਰਗਾ ਨੰਗਾ ਭੁੱਖਾ ਜਾਵੇ ਤੇ ਜਾ ਕੇ ਚੋਣ ਬਾਂਡ ਖਰੀਦ ਲਿਆਵੇ ਤੇ ਉਹ ਚ ਪੈਸੇ ਦੇ ਦੇਵੇ। ਪਰ ਨੰਗੇ ਭੁੱਖੇ ਦੀ ਵੀ ਔਕਾਤ ਦੇਖ ਕੇ ਉਹਦੇ ਤੇ ਅਕਾਊਂਟ ਤੋਂ ਪੈਸੇ ਜਮ੍ਹਾਂ ਕਰਾਓ ਨਾ। ਹੁਣ ਜਦੋਂ ਅੱਜ ਕੱਲ ਨੇਰ ਕਰਦੀ ਉੱਠੀ ਪਈ ਆ ਵੀ ਸਰਕਾਰ ਆਪਣੀ ਈਡੀ ਆਪਣੀਆਂ ਕਿਹਦੇ ਪੁੱਛਣਾ, ਆਪਾਂ ਤਾਂ ਹੋਰ ਵਿਰੋਧੀ ਪਾਰਟੀਆਂ ਦੇ ਮਗਰ ਸਾਰਾ ਮਹਿਕਮਾ ਪਾਇਆ, ਕਿਸੇ ਨੇ ਸਾਡੇ ਕਾਗਜ਼ਾਂ ਦੀ ਜਾਣ ਪਛਾਣ ਨਹੀਂ ਕਰਨੀ। ਪਰ ਫਿਰ ਵੀ ਕੋਰਟ ਕਚਹਿਰੀ ਚ ਕੋਈ ਨਾ ਕੋਈ ਚੋਰ ਮੋਰੀ ਫੜੀ ਜਾਂਦੀ ਹੈ। ਹੁਣ ਇਸ ਮਾਮਲੇ ਦੇ ਵਿਚ ਇਕ ਆਇਆ ਕਿ ਮਸ਼ਹੂਰ ਮਾਮਲਾ ਕੋਈ ਇਹ ਗੁਜਰਾਤ ਦੇ ਇਕ ਦਲਿਤ ਪਰਿਵਾਰ ਦਾ। ਇਸ ਪਰਿਵਾਰ ਦਾ ਜੋ ਕੇਸ ਸਾਹਮਣੇ ਆਇਆ ਉਹਦੇ ਅਨੁਸਾਰ 11 ਅਕਤੂਬਰ 2023 ਨੂੰ 11,14,000 ਕਰੋੜ ਰੁਪਏ ਦੇ ਬਾਂਡ ਖਰੀਦੇ ਗਏ। ਦਲਿਤ ਤੇ ਗਰੀਬ ਪਰਿਵਾਰ ਦੇ ਨਾਂ ਉਤੇ 11,14,000 ਰੁਪਏ ਦੇ ਬਾਂਡ ਖਰੀਦੇ ਗਏ। ਦਲਿਤ ਪਰਿਵਾਰ ਇਹ ਕੱਛ ਜ਼ਿਲ੍ਹੇ ਦੇ ਅੰਜਾਰ ਸ਼ਹਿਰ ਦਾ ਰਹਿਣ ਵਾਲਾ ਹੈ। ਚੋਣ ਕਮਿਸ਼ਨ ਦੀ ਵੈਬਸਾਈਟ ਦੇ ਮੁਤਾਬਕ, ਤੁਸੀਂ ਵੀ ਇਹ ਵੈਬਸਾਈਟ ਦੇ ਉਪਰ ਚੈੱਕ ਕਰਿਓ, ਇਸ ਰਕਮ ਦੇ 10 ਕਰੋੜ ਦੇ ਬਾਂਡ 16 ਅਕਤੂਬਰ 2023 ਨੂੰ ਭਾਜਪਾ ਨੇ ਅਤੇ 1,14,000 ਕਰੋੜ ਦੇ ਸ਼ਿਵ ਸੈਨਾ ਨੇ ਕੈਸ਼ ਕਰਵਾ ਲਏ, ਪੁਣਾ ਲਏ। ਸ਼ਿਵ ਸੈਨਾ ਉਦੋਂ ਉਧਰਲੇ ਪਾਸੇ ਤੇ ਕਿਹੜੇ ਪਾਸੇ? ਇਸ ਦਲਿਤ ਪਰਿਵਾਰ ਦੇ ਇਕ ਮੈਂਬਰ ਨੇ ਹਰੀਸ਼ ਸਾਵਰਕਾਰਾ ਨੇ ਦਸਿਆ ਕਿ ਅਡਾਨੀ ਸਮੂਹ ਨਾਲ ਜੁੜੀ ਕੰਪਨੀ ਵੈਲਸਪਨ ਐਕਸਪਲੋਰੇਸ਼ਨ ਲਿਮਿਟਡ ਦੇ ਇਕ ਅਧਿਕਾਰੀ ਨੇ ਧੋਖੇ ਨਾਲ ਉਨ੍ਹਾਂ ਨੂੰ ਇਹ ਚੋਣ ਬਾਂਡ ਖਰੀਦਣ ਲਈ ਉਤਸ਼ਾਹਿਤ ਕੀਤਾ ਸੀ। ਅਡਾਨੀ ਸਮੂਹ ਨੇ 2005 ਵਿਚ ਵੈਲਸਪਨ ਨੈਚੁਰਲ ਲਿਮਿਟਡ ਦੇ ਨਾਂ ਨਾਲ ਇਕ ਜੁਆਇੰਟ ਵੈਂਚਰ ਸ਼ੁਰੂ ਕੀਤਾ। ਇਸ ਨਵੀਂ ਕੰਪਨੀ ਵਿਚ ਅਡਾਨੀ ਸਮੂਹ ਦੀ ਹਿੱਸੇਦਾਰੀ 65% ਹੈ। ਸਾਰੇ ਗੋਰਖ ਧੰਦੇ ਦਾ ਵਿਸਥਾਰ ਦਸਦਿਆਂ ਹਰੇਸ਼ ਸਾਵਰਕਾਰਾ ਨੇ ਕਿਹਾ ਕਿ ਇਸ ਕੰਪਨੀ ਨੇ ਆਪਣੇ ਪ੍ਰੋਜੈਕਟ ਲਈ ਸਾਂਝੀ ਉਨ੍ਹਾਂ ਦੀ ਅੰਜਾਰ ਵਿਚਲੀ 4300 ਵਰਗ ਮੀਟਰ ਜ਼ਮੀਨ ਪ੍ਰਾਪਤ ਕੀਤੀ ਸੀ। ਇਹ ਪੈਸਾ ਕੰਪਨੀ ਵੱਲੋਂ ਮਿਲੇ ਮੁਆਵਜ਼ੇ ਦਾ ਹਿੱਸਾ ਸੀ। ਇਸ ਪੈਸੇ ਨੂੰ ਬੈਂਕ ਵਿਚ ਜਮ੍ਹਾਂ ਕਰਦੇ ਸਮੇਂ ਕੰਪਨੀ ਦੇ ਸੀਨੀਅਰ ਜਨਰਲ ਮੈਨੇਜਰ ਮਹਿੰਦਰ ਸਿੰਘ ਸੋਢਾ ਨੇ ਕਿਹਾ ਕਿ ਇੰਨੀ ਵੱਡੀ ਰਕਮ ਜਮ੍ਹਾਂ ਹੋਣ ਉਤੇ ਤੁਹਾਨੂੰ ਆਮਦਨ ਟੈਕਸ ਦਾ ਚੱਕਰ ਪੈ ਸਕਦਾ ਤੇ ਉਹਨੇ ਸਲਾਹ ਦਿੱਤੀ ਕਿ ਜੇਕਰ ਤੁਸੀਂ ਇਹ ਪੈਸਾ ਚੋਣ ਬਾਂਡਾਂ ਦੇ ਵਿਚ ਲਾ ਦੋ ਤਦ ਤੁਹਾਨੂੰ 1.5 ਗੁਣਾ ਪੈਸਾ ਮਿਲ ਸਕਦਾ। ਉਹ ਅਨਪੜ੍ਹ ਲੋਕ ਸੀ, ਇਸ ਲਈ ਮਹਿੰਦਰ ਸਿੰਘ ਸੋਢਾ ਦੀਆਂ ਗੱਲਾਂ ਦੇ ਵਿਚ ਆ ਗਏ। ਹਰੇਸ਼ ਸਾਵਕਾਰਾ ਨੇ ਇਸ ਸਬੰਧੀ 18 ਮਾਰਚ 2024 ਨੂੰ ਅੰਜਾਰ ਪੁਲਿਸ ਸਟੇਸ਼ਨ ਦੇ ਵਿਚ ਇਕ ਸ਼ਿਕਾਇਤ ਦਰਜ ਕਰਵਾ ਦਿੱਤੀ। ਇਸ ਸ਼ਿਕਾਇਤ ਪੱਤਰ ਵਿਚ ਵੈਲਪਸਨ ਦੇ ਡਾਇਰੈਕਟਰ ਵਿਸ਼ਵਨਾਥਨ ਸੰਜੇ ਗੁਪਤਾ, ਚਿੰਤਨ ਠਾਕੇਰ, ਪ੍ਰਵੀਨ ਬੰਸਾਲੀ, ਮਹਿੰਦਰ ਸਿੰਘ ਸੋਢਾ ਤੇ ਅੰਜਾਰ ਦੇ ਭੂਮੀ ਅਧਿਗ੍ਰਹਿਣ ਯਾਨੀ ਕਿ ਲੈਂਡ ਐਕੁਜ਼ੇਸ਼ਨ ਆਫਿਸਰ ਕਿਸ਼ੋਰੀ ਜੋਸ਼ੀ ਨੂੰ ਮੁਲਜ਼ਮ ਕਰਾਰ ਦਿੱਤਾ ਗਿਆ। ਉਹਨੇ ਇਨ੍ਹਾਂ ਨੂੰ ਮੁਲਜ਼ਮ ਕਿਹਾ ਸ਼ਿਕਾਇਤ ਪੱਤਰ ਜਿਹਨੂੰ ਆਪਾਂ ਚਾਰਜਸ਼ੀਟ ਕਹਿੰਦੇ ਹਾਂ, ਇਹਦੇ ਵਿਚ ਭਾਜਪਾ ਦੇ ਅੰਜਾਰ ਸ਼ਹਿਰ ਦੇ ਪ੍ਰਧਾਨ ਹੇਮੰਤ ਉਰਫ ਡੈਨੀ ਦਾ ਨਾਂ ਵੀ ਸ਼ਾਮਲ ਹੈ। ਚਾਰਜਸ਼ੀਟ ਵਿਚ ਕਿਹਾ ਗਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਅਗਸਤ 2023 ਵਿਚ ਉਨ੍ਹਾਂ ਦੀ ਖੇਤੀ ਜ਼ਮੀਨ 16,61,21,870 ਰੁਪਏ ਵਿਚ ਵੇਚਣ ਦੀ ਮਨਜ਼ੂਰੀ ਦਿੱਤੀ ਸੀ। ਇਸ ਵਿਚੋਂ 2,80,15,000 ਰੁਪਏ ਐਡਵਾਂਸ ਦਿੱਤੇ ਗਏ, ਬਾਕੀ 13,81,09,870 ਰੁਪਏ ਸਾਰੇ ਹਿੱਸੇਦਾਰਾਂ ਦੇ ਨਾਂ ਤੇ ਟਰਾਂਸਫਰ ਕਰ ਦਿੱਤੇ ਗਏ। ਸ਼ਿਕਾਇਤ ਵਿਚ ਅੱਗੇ ਇਹ ਵੀ ਕਿਹਾ ਗਿਆ ਕਿ 1 ਅਕਤੂਬਰ ਤੋਂ 8 ਅਕਤੂਬਰ ਤੱਕ ਇਨ੍ਹਾਂ ਉਪਰਲੇ ਸਾਰੇ ਵਿਅਕਤੀਆਂ ਦੇ ਨਾਲ ਵੈਲਪਸਨ ਦੇ ਗੈਸਟ ਹਾਊਸ ਵਿਚ ਜ਼ਮੀਨ ਮਾਲਕਾਂ ਹਰੇਸ਼ ਸਾਵਾਕਾਰਾ ਆਦਿ ਦੀਆਂ 4 ਮੀਟਿੰਗਾਂ ਹੋਈਆਂ, ਜਿੱਥੇ ਉਨ੍ਹਾਂ ਨੂੰ ਚੋਣ ਬਾਂਡਾਂ ਦੇ ਵਿਚ ਪੈਸਾ ਲਾਉਣ ਲਈ ਰਾਜ਼ੀ ਕਰ ਲਿਆ ਗਿਆ। ਸ਼ਿਕਾਇਤ ਕਰਨ ਵਾਲੇ ਵਿਅਕਤੀਆਂ ਕੋਲ ਬੈਂਕ ਦੀਆਂ ਰਸੀਦਾਂ, ਪੈਸੇ ਜਮ੍ਹਾਂ ਹੋਣ ਅਤੇ ਫਿਰ ਚੋਣ ਬਾਂਡਾਂ ਦੇ ਲਈ ਸਟੇਟ ਬੈਂਕ ਆਫ ਇੰਡੀਆ ਵਿਚ ਭੇਜੇ ਜਾਣ ਦੇ ਸਬੂਤ ਸਮੇਤ ਚੋਣ ਬਾਂਡਾਂ ਦੀਆਂ ਕਾਪੀਆਂ ਵੀ ਮੌਜੂਦ ਹਨ। ਇਸ ਸ਼ਿਕਾਇਤ ਪੱਤਰ ਚਾਰਜਸ਼ੀਟ ਉਤੇ ਹਾਲੇ ਤੱਕ ਪੁਲਿਸ ਨੇ FIR ਦਰਜ ਨਹੀਂ ਕੀਤੀ। ਇਹ ਚਾਰਜਸ਼ੀਟ ਵੈਸੇ ਤਾਂ ਸ਼ਬਦ ਗਲਤ ਹੈ, ਐਕਚੁਅਲੀ ਤਾਂ ਇਹ ਕੰਪਲੇਂਟ ਹੈ। ਇਹਦੀ ਜਿਹੜਾ ਮੈਂ ਚਾਰਜਸ਼ੀਟ ਸ਼ਬਦ ਵਰਤਿਆ ਉਹਦੇ ਬਜਾਏ ਉਹਨੂੰ ਕੰਪਲੇਂਟ ਸੁਣੋ ਕਿ ਇਸ ਕੰਪਲੇਂਟ ਦੇ ਉਪਰ ਪੁਲਿਸ ਨੇ ਕੋਈ FIR ਯਾਨੀ ਫਰਸਟ ਇਨਫਰਮੇਸ਼ਨ ਰਿਪੋਰਟ ਦਰਜ ਨਹੀਂ ਕੀਤੀ। ਚੋਣ ਬਾਂਡਾਂ ਦੇ ਗੋਰਖ ਧੰਦੇ ਦੇ ਇਕ ਪੂਰੇ ਪਰਿਵਾਰ ਦਾ ਝੁੱਗਾ ਚੋੜ ਕਰ ਦਿੱਤਾ ਗਿਆ। ਇਸ ਤਰ੍ਹਾਂ ਦੀਆਂ ਹੇਰਾ ਫੇਰੀਆਂ ਤੋਂ ਬਾਅਦ ਬ੍ਰਹਿਮੰਡ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਹੁਣ ਕਿਹੋ ਜਿਹੇ ਤਰੀਕੇ ਦੇ ਨਾਲ ਆਪਣੇ ਮੂਹਰੇ ਆ ਕੇ ਲੋਕਾਂ ਦੀ ਗੱਲ ਕਰੂਗੀ। ਸੋ ਤਕਰੀਬਨ ਹਰ ਹੀਲੇ ਲੋਕਾਂ ਨੂੰ ਇਸ ਚੋਣ ਪ੍ਰਕਿਰਿਆ ਦੇ ਵਿਚੋਂ ਬਾਹਰ ਕੱਢਿਆ ਜਾ ਰਿਹਾ। ਅਸੀਂ ਲੋਕ ਜਦੋਂ ਉਥੇ ਬੈਠੇ ਹਾਂ, ਕੋਈ ਹਿੰਦੂ ਬਣ ਕੇ ਸੋਚ ਰਿਹਾ, ਕੋਈ ਸਿੱਖ ਬਣ ਕੇ ਸੋਚ ਰਿਹਾ, ਇਹ ਜਿਹੜੇ NRI ਭਰਾ ਭਾਰਤ ਦੇ ਪ੍ਰੋਗਰਾਮਾਂ ਦੇ ਵਿਚ ਸ਼ਾਮਲ ਹੋ ਕੇ ਕਾਲਾਂ ਕਰਦੇ ਨੇ, ਉਹ ਇਸ ਸਿਸਟਮ ਦੀ ਤਹਿ ਤੱਕ ਜਾਣਨ ਦੀ ਕੋਸ਼ਿਸ਼ ਕਰਨ। ਜੇ ਨਹੀਂ ਵੀ ਜੀ ਕਰਦਾ ਤਾਂ ਆਉਣ ਵਾਲੇ ਪੰਜਾਬ ਨੂੰ ਰੋਣ ਪਿੱਟਣ ਦਾ ਕੋਈ ਫਾਇਦਾ ਨਹੀਂ, ਤੇ ਨਾ ਹੀ ਆਉਣ ਵਾਲੇ ਭਾਰਤ ਦਾ, ਤੇ ਨਾ ਹੀ ਕੈਨੇਡਾ ਦਾ, ਤੇ ਨਾ ਤਾਂ ਅਸੀਂ ਕੈਨੇਡਾ ਪ੍ਰਤੀ ਸੁਹਿਰਦ ਹੈ। ਜਿੰਨੀ ਵਫਾਦਾਰੀ ਨਾਲ ਅਸੀਂ ਕੈਨੇਡਾ ਚ ਜੀਵਨ ਬਤੀਤ ਕਰ ਰਹੇ ਹਾਂ, ਲਗਭਗ ਓਨੀ ਹੀ ਵਫਾਦਾਰੀ ਨਾਲ ਅਸੀਂ ਭਾਰਤ ਵਿਚ ਰਹੇ ਸੀ। ਕੋਈ ਸਾਡੀ ਜਨਮ ਭੂਮੀ ਨਹੀਂ ਹੈ, ਕੋਈ ਗੁਰੂਆਂ ਪੀਰਾਂ ਦੀ ਭੂਮੀ ਨਹੀਂ ਹੈ, ਕੋਈ ਸਤਿਕਾਰਯੋਗ ਭੂਮੀ ਨਹੀਂ ਹੈ, ਕੋਈ ਸਾਡੇ ਕੋਲ ਇਤਿਹਾਸਕ ਗੁਰਦੁਆਰੇ ਨਹੀਂ ਹਨ। ਇੰਨਾ ਕੁਝ ਜੇ ਸਾਡੀ ਵਿਰਾਸਤ ਵਿਚ ਹੁੰਦਾ ਤਾਂ ਅਸੀਂ ਐਡੇ ਗਿਰੇ ਹੋਏ ਕਿਰਦਾਰ ਦੇ ਲੋਕ ਨਾ ਹੁੰਦੇ। ਸਾਨੂੰ ਆਪਣੇ ਆਪ ਨੂੰ ਉਲਾਂਭਾ ਦੇਣਾ ਚਾਹੀਦਾ ਤੇ ਇਹ ਉਲਾਂਭਾ ਬਣਦਾ ਵੀ ਹੈ। ਹੁਣ ਕਹਾਣੀ ਇਹ ਹੈ ਕਿ ਆਖਰ ਨੂੰ ਲੋਕਤੰਤਰ ਫਿਰ ਬਚਾਉਣਗੇ ਕੌਣ? ਉਧਰ ਨਿਰਮਲਾ ਸੀਤਾਰਮਨ ਉਨ੍ਹਾਂ ਦੇ ਪਤੀ ਲਗਾਤਾਰ ਬਹੁਤ ਜ਼ਬਰਦਸਤ ਹਮਲੇ ਕਰ ਰਹੇ ਨੇ ਭਾਰਤ ਦੀ ਚੋਣ ਪ੍ਰਕਿਰਿਆ ਦੇ ਉਤੇ। ਉਨ੍ਹਾਂ ਦੀ ਪਤਨੀ ਨੇ ਚੋਣਾਂ ਤੋਂ ਇਨਕਾਰ ਕਰ ਦਿੱਤਾ ਹੈ। ਔਰ ਤਕਰੀਬਨ ਜੇਕਰ ਅਸੀਂ ਸੁਹਿਰਦਤਾ ਨਾਲ ਨਾ ਪੇਸ਼ ਆਏ, ਜੇ ਅਸੀਂ ਆਪਣੇ ਪੰਜਾਬ ਚ ਗਏ, ਆਪਣੇ ਰਿਸ਼ਤੇਦਾਰਾਂ ਦੇ ਰੋਟੀਆਂ ਦਾ ਖੂਨ ਨਚੋੜ ਕੇ ਨਾ ਵੇਖਿਆ ਤਾਂ ਅਸੀਂ ਬਹੁਤ ਮਾੜਾ ਕਰਾਂਗੇ, ਮੈਂ ਸਾਫ਼ ਤੌਰ ਤੇ ਕਹਿਣਾ। ਔਰ ਗੁਰਬਾਣੀ ਵੀ ਇਹੀ ਕਹਿੰਦੀ ਹੈ ਕਿ ਰਿਸ਼ਤਾ ਵਿਚਾਰਦਾ। ਇਹ ਸਰੀਰਕ ਖੂਨ ਦੇ ਰਿਸ਼ਤੇ, ਚਾਚੇ ਮਾਮੇ ਤਾਈਆਂ ਪੱਗ ਵੱਟ ਭਰਾ, ਇਸ ਫਰਾਡ ਵਿਚੋਂ ਬਾਹਰ ਨਿਕਲੋ। ਇਹ ਨਸਲਾਂ ਫਸਲਾਂ ਵਾਲੇ ਜਿਹੜੇ ਰੋਜ਼ ਦੀਆਂ ਗੱਲਾਂ ਕਰਦੇ ਹੋ, ਇਹ ਜਿਹੜੀਆਂ MSP ਦੀਆਂ ਗੱਲਾਂ ਕਰਦੇ ਹੋ, ਕਿਸਾਨ ਅੰਦੋਲਨ ਦੀਆਂ ਗੱਲਾਂ ਕਰਦੇ ਹੋ, ਮੈਂ ਸੱਚ ਜਾਣਾ, ਮੇਰਾ ਦਿਲ ਕਹਿੰਦਾ ਕਿ We are not qualified, ਅਸੀਂ ਇਹ ਸਮਰੱਥਾ ਹੀ ਨਹੀਂ ਰੱਖਦੇ ਕਿ ਅਸੀਂ ਪੰਜਾਬ ਦੇ ਮਸਲਿਆਂ ਦੇ ਉੱਤੇ ਕੋਈ, ਜਾਂ ਭਾਰਤ ਦੇ ਮਸਲਿਆਂ ਦੇ ਉੱਤੇ, ਜਾਂ ਮਾਨਵਤਾ ਦੇ ਮਸਲਿਆਂ ਦੇ ਉੱਤੇ ਕੋਈ ਗੱਲਬਾਤ ਕਰੀਏ। ਸਵੇਰੇ ਉੱਠ ਕੇ ਪਾਠ ਪੂਜਾ ਕਰਨਾ ਬੰਦ ਕਰ ਦੋ, ਉਨ੍ਹਾਂ ਗੁਟਕਾ ਸਾਹਿਬ ਨੂੰ ਹੱਥ ਲਾਉਣ ਦੀ ਵੀ ਕੋਸ਼ਿਸ਼ ਨਾ ਕਰੋ ਜੇਕਰ ਮਨ ਇੰਨੇ ਅਪਵਿੱਤਰ ਨੇ। ਜਿੰਨੀ ਦੇਰ ਤੱਕ ਆਪਣਾ ਮਨ ਸਾਫ਼ ਕਰਨ ਦੀ ਲੋੜ ਨਹੀਂ ਮਹਿਸੂਸ ਹੋ ਰਹੀ, ਓਨੀ ਦੇਰ ਤੱਕ ਕੋਈ ਪਾਠ ਪੂਜਾ ਨਹੀਂ ਲੱਗਣਾ। ਮੈਨੂੰ ਕਹਿੰਦੇ ਆ ਕਿ ਇਦਾਂ ਦੀਆਂ ਗੱਲਾਂ ਨਾ ਕਰਿਆ ਕਰ, ਇਹ ਸ਼ੋਅ ਦੇ ਵਿਚ ਨਹੀਂ ਚੱਲਣੀਆਂ। ਤੇ ਮੈਂ ਕਿੰਨੀ ਦੇਰ ਚੱਲਣਾ? ਮੈਂ ਕੋਈ 1,000 ਸਾਲ ਸ਼ੋਅ ਕਰੂੰਗਾ? ਮੈਂ ਕਿੰਨੀਆਂ ਕਾਰਾਂ ਖਰੀਦੂੰਗਾ, ਕਿੰਨੇ ਕੱਪੜੇ ਪਾਊਂਗਾ, ਕਿੰਨੀਆਂ ਮੈਂ ਰੋਟੀਆਂ ਖਾ ਸਕਦਾ, ਕਿ ਮੈਂ ਇੱਕ ਦਿਨ ਦੇ ਵਿੱਚ ਬੈਠਾ 5 ਘੰਟੇ ਰੋਟੀਆਂ ਹੀ ਖਾ ਸਕਦਾ। ਮੇਰੀਆਂ ਸਰੀਰ ਦੀਆਂ ਲੋੜਾਂ ਇੱਕ ਸੀਮਤ ਪੱਧਰ ਦੀਆਂ ਹੀ ਹੈ, ਉਦੋਂ ਬਾਅਦ ਮੈਂ ਪਾਟੂੰਗਾ, ਕੈਂਸਰ ਹੋਊਗਾ, ਬਿਮਾਰੀਆਂ ਹੋਣਗੀਆਂ, ਢਿੱਡ ਫਟੂਗਾ, ਮੈਨੂੰ ਲੋੜ ਹੀ ਨਹੀਂ ਇਸ ਤੋਂ ਜ਼ਿਆਦਾ। ਮੈਂ ਸਿਰਫ ਇਸ ਗੱਲ ਤੇ ਧਿਆਨ ਦਿਵਾਉਣਾ ਚਾਹੁੰਦਾ ਕਿ ਆਪਣੇ ਆਲੇ ਦੁਆਲੇ ਦੀ ਗੱਲ ਕਰੋ। ਇੱਕ ਹੋਰ ਵੱਡਾ ਲੇਖ ਮੇਰੇ ਸਾਹਮਣੇ ਪਿਆ ਕਿ ਵੱਡੇ ਵੱਡੇ ਜਿਹੜੇ ਨੈਸ਼ਨਲ ਹਾਈਵੇ ਬਣ ਰਹੇ ਨੇ, ਉਹਨਾਂ ਨਾਲ ਜ਼ਮੀਨਾਂ ਦਾ ਜੋ ਘਾਣ ਹੋਣਾ, ਜੋ ਜ਼ਮੀਨਾਂ ਦੀ ਆਪਸ ਵਿੱਚ ਵੰਡ ਹੋਣੀ ਹੈ, ਜਿਸ ਤਰ੍ਹਾਂ ਦਾ ਹਾਈ ਸਪੀਡ ਟ੍ਰੈਫਿਕ ਚੱਲਣਾ, ਜਿਹਦੇ ਉੱਤੇ ਕੋਈ ਵੀ ਅਣਜਾਣ ਬੰਦਾ, ਸਾਨੂੰ ਤਾਂ ਅਜੇ ਸੜਕਾਂ ਤੇ ਤੁਰਨਾ ਨਹੀਂ ਆਇਆ, ਸਾਡੇ ਤਾਂ ਗਰੀਬ ਲੋਕ ਸੜਕਾਂ ਦੇ ਮੀਡੀਅਨ ਦੇ ਉੱਤੇ ਘਾਹ ਕੱਟਦੇ ਆ, ਘਾਹ ਕੱਟਦੀ ਦੀ ਭਰੀ ਹਿੱਲ ਗਈ, ਉਧਰੋਂ ਆਉਂਦੀ ਤੇਜ਼ ਰਫ਼ਤਾਰ ਕਾਰ ਉਹ ਮਾਰਦੀ ਆ ਚੀਥੜੇ ਅੜਾ ਕੇ। ਆਪਾਂ ਕਦੋਂ ਸੋਚਣਾ ਸ਼ੁਰੂ ਕਰਨਾ? ਅਸੀਂ ਸੱਚਮੁੱਚ ਸੋਚਣਾ ਕਦੋਂ ਸ਼ੁਰੂ ਕਰਨਾ? ਮੇਰੇ ਕੋਲ ਇਹ ਖਬਰਾਂ ਕਰਨ ਦਾ ਬਿਲਕੁਲ ਵੀ ਸਮਾਂ ਨਹੀਂ ਹੈ। ਮੈਂ ਆਪਣੇ ਦਿਲੋਂ ਤੁਹਾਡੇ ਨਾਲ ਇਹ ਗੱਲ ਕਰ ਰਿਹਾ ਕਿ ਸਾਨੂੰ ਅਸਲ ਚੀਜ਼ ਤੇ ਧਿਆਨ ਦੇਣਾ ਚਾਹੀਦਾ। ਬਹੁਤ ਲੋਕ, ਮੈਂ ਜਦੋਂ ਇੰਡੀਆ ਦਾ ਪ੍ਰੋਗਰਾਮ ਕਰਦਾ ਸੀ ਤੇ ਪਾਕਿਸਤਾਨ ਦੇ ਹਾਲਾਤ ਦੇਖ ਕੇ ਖੁਸ਼ ਹੋਏ ਕਿ ਦੇਖਿਆ, ਲੱਗ ਗਿਆ ਪਤਾ ਸਾਡੇ ਨਾਲ ਉਹ ਅੱਡ ਹੋ ਕੇ ਗਏ ਸੀ ਤੇ ਕੀ ਮੌਜ ਕਰ ਲਈ। ਤੇ ਮੈਂ ਕਿਹਾ ਜਿਹੜੇ ਅੰਦਰ ਬੈਠੇ ਆ ਇਹਨਾਂ ਨੇ ਕੀ ਮੌਜ ਕਰ ਲਈ, ਜਿਹੜੇ ਅੰਦਰ ਬੈਠੇ ਹੋਰ ਅੱਡ ਹੋਣ ਵਾਲੇ ਆ ਇਹਨਾਂ ਨੇ ਕੀ ਮੌਜਾਂ ਕਰ ਲੈਣੀਆਂ। ਅੱਡ ਅੱਡ ਹੋ ਕੇ ਮਨੁੱਖਤਾ ਦੀ ਧਰਤੀ ਦੇ ਉੱਤੇ ਲਕੀਰਾਂ ਖਿੱਚ ਕੇ ਨਫ਼ਰਤ ਪਾ ਕੇ ਕਿਸੇ ਪਾਸੇ ਨਹੀਂ ਪਹੁੰਚਣਗੇ। ਜਿੰਨੀਆਂ ਮਰਜ਼ੀ ਖ਼ਬਰਾਂ ਦੀ ਤੁਸੀਂ ਜ਼ਿਕਰ ਕਰ ਲਓ, ਰੋਜ਼ ਦਲ ਬਦਲੀਆਂ ਹੋ ਰਹੀਆਂ ਨੇ। ਕੋਈ ਕਿਸੇ ਪਾਸੇ ਜਾਂਦਾ ਉਹ ਉਧਰੋਂ ਹਾਰ ਪਵਾ ਲੈਂਦਾ, ਕੋਈ ਕਿਸੇ ਪਾਸੇ ਜਾਂਦਾ ਉਹ ਉਧਰੋਂ ਹਾਰ ਪਵਾ ਲੈਂਦਾ, ਸਾਰੇ ਹੀ ਸਾਰੀਆਂ ਸੀਟਾਂ ਜਿੱਤੀ ਜਾਂਦੇ ਆ। ਭਗਵੰਤ ਮਾਨ 13 ਦੀਆਂ 13 ਸੀਟਾਂ ਜਿੱਤੀ ਜਾਂਦਾ ਹੈ, ਹੈਂਜੀ ਬੀਜੇਪੀ ਸਾਰੀਆਂ 370 ਸੀਟਾਂ ਜਿੱਤ ਰਹੇ ਹੈ। ਆਖਿਰ ਕੌਣ ਜਿੱਤ ਰਿਹਾ? ਕਿਸ ਦੀ ਜਿੱਤ ਹੋ ਰਹੀ ਹੈ? ਕੀ ਇਹ ਪਾਰਟੀਆਂ ਦੀ ਜਿੱਤ ਹੋ ਰਹੀ ਹੈ? ਕੀ ਇਹ ਪੈਸੇ ਦੀ ਜਿੱਤ ਹੋ ਰਹੀ ਹੈ? ਇਹ ਪੈਸਾ ਵੀ ਕਿਸੇ ਤੋਂ ਸਾਂਭਿਆ ਨਹੀਂ ਜਾਣਾ, ਇਹ ਕੋਟ ਪੈਂਟ ਪਾ ਕੇ ਖੁਸ਼ ਹੋਈ ਜਾਂਦੇ ਆ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਮੈਨੂੰ ਸਭ ਤੋਂ ਵੱਧ ਹੈਰਾਨ ਕੀਤਾ ਜਿੱਦਾਂ ਨਰਿੰਦਰ ਮੋਦੀ ਨੇ ਨਰਿੰਦਰ ਮੋਦੀ ਵਾਲਾ ਸੂਟ ਪਾਇਆ। ਮੈਂ ਕਿਹਾ ਯਾਰ, ਇਸ ਪੱਧਰ ਤੇ ਜਾ ਕੇ ਇੱਕ ਆਮ ਆਦਮੀ ਵਾਂਗੂ, ਉਰਫੀ ਯਾਦਵ ਵਾਂਗੂ ਕੱਪੜਿਆਂ ਨਾਲ ਆਪਣੀ ਖਿੱਚ ਬਣਾਉਣੀ ਹੈ? ਮੈਨੂੰ ਸੱਚੀ ਜਾਣਿਆ ਤਾਂ ਮੈਨੂੰ ਲੱਗਿਆ ਜਿਵੇਂ ਉਹ ਆਪਣਾ ਧਿਆਨ ਖਿੱਚਣ ਲਈ ਕੋਈ ਨਾ ਕੋਈ ਬੇਟ ਭੇਜੇ ਜਾਂ ਕਿਸੇ ਹੋਰ ਤਰ੍ਹਾਂ ਦੇ ਕੱਪੜੇ ਪਾਉਂਦੀ ਹੈ, ਔਰ ਮੇਰੇ ਲਈ ਕੋਈ ਵੀ ਬੇਟ ਬਾਨੀ ਹੈ। ਮੈਂ ਤਾਂ ਕਹਿੰਦਾ ਇਨਸਾਨ ਪੂਰਾ ਨੰਗਾ ਹੀ ਨਜ਼ਰ ਆਵੇ ਤਾਂ ਜ਼ਿਆਦਾ ਬਿਹਤਰ ਹੋ ਜੇ, ਢਕਿਆ ਇਨਸਾਨ ਤਾਂ ਹੋਰ ਵੀ ਖਤਰਨਾਕ ਹੈ। ਅਸੀਂ ਆਪਣੇ ਆਪ ਨੂੰ ਕਿੰਨੀ ਤਰ੍ਹਾਂ ਨਾਲ ਕੱਜ ਰੱਖਿਆ? ਆਪਣਾ ਅਸਲੀਅਤ ਤਾਂ ਦਿਖਾਓ। ਫ੍ਰੈਂਜ਼ ਕਾਫਕਾ ਬਹੁਤ ਵੱਡਾ ਵਿਦਵਾਨ ਹੋਇਆ, ਉਹ ਕਹਿੰਦਾ ਮੈਂ ਦੁਨੀਆਂ ਦੇ ਨਾਟਕ ਤੇ ਆਇਆ ਤੇ ਮੈਨੂੰ ਪਤਾ ਲੱਗਿਆ ਕਿ ਮੈਂ ਆਪਣਾ ਚਿਹਰਾ ਸਹੀ ਢੰਗ ਨਾਲ ਢੱਕ ਕੇ ਨਹੀਂ ਆਇਆ। ਆਈ ਕੇਮ ਔਨ ਦਿਸ ਵਰਲਡ ਸਟੇਜ ਬਟ ਆਈ ਲੇਟਰ ਰਿਅਲਾਈਜ਼ਡ ਦੈਟ ਆਈ ਡਿਡ ਨਾਟ ਵੇਅਰ ਦਾ ਮਾਸਕ। ਇੱਕ ਜਗ੍ਹਾ ਉਹਨਾਂ ਨੇ ਹੋਰ ਕਿਹਾ ਕਿ ਮੈਨੂੰ ਆਪਣੇ ਜੀਵਨ ਤੇ ਪਿੱਛੇ ਝਾਤ ਮਾਰਿਆ ਇਹ ਲੱਗਦਾ ਕਿ ਮੈਂ ਕਿਸੇ ਵੀ ਮਨੁੱਖੀ ਰਿਸ਼ਤੇ ਦੇ ਕਾਬਲ ਨਹੀਂ ਹਾਂ। ਤੇ ਤਕਰੀਬਨ ਮੈਨੂੰ ਵੀ ਇਹ ਮਹਿਸੂਸ ਹੁੰਦਾ ਕਿ ਮੈਂ ਕੋਈ ਵੀ ਮਨੁੱਖੀ ਰਿਸ਼ਤਾ ਰੱਖਣਾ ਨਹੀਂ ਚਾਹੁੰਦਾ। ਮੇਰੇ ਲਈ ਸਾਰੇ ਮਨੁੱਖੀ ਰਿਸ਼ਤੇ ਆ ਜਿਹੜੇ ਉਹ ਬੜੇ ਢਕਵੰਜ ਜਿਹੇ ਕਿਸਮ ਦੇ ਬਣਦੇ ਜਾ ਰਹੇ ਆ, ਸਿਵਾਏ ਕੁਝ ਕੁ ਦੋਸਤੀਆਂ ਨੂੰ ਛੱਡ ਕੇ। ਬਾਕੀ ਸਾਰਿਆਂ ਦੇ ਵਿੱਚ ਤਕੜੀ ਦਾ ਹਿਸਾਬ ਕਿਤਾਬ ਹੈ, ਕੌਣ ਕਿੰਨੇ ਪੈਸੇ ਦਾ, ਮੇਰਾ ਕਿੰਨਾ ਫਾਇਦਾ ਆ, ਮੇਰਾ ਕਿੰਨਾ ਨੁਕਸਾਨ ਹੈ। ਹਰ ਦਿਨ ਹਰ ਵਕਤ ਕੱਲਾ ਮੈਂ ਹੀ ਨਹੀਂ, ਤੁਸੀਂ ਸਾਰੇ ਤਕੜੀ ਦੇ ਵਿੱਚ ਤੋਲੇ ਜਾ ਰਹੇ ਹੋ ਉਹਨਾਂ ਮੁਰਗਿਆਂ ਦੇ ਵਾਂਗੂ ਕਿ ਇਹਦੇ ਵਿੱਚੋਂ ਅਸਲ ਚ ਮਾਸ ਕਿੱਦਾਂ ਨਿਕਲਣਾ, ਖੰਭ ਇਹਦੇ ਕਿੰਨੇ ਆ, ਪੰਜੇ ਤੇ ਸਿਰ ਕੱਟਣ ਤੋਂ ਬਾਅਦ ਅਸਲ ਚ ਮੀਟ ਕਿੱਦਾਂ ਨਿਕਲੂਗਾ, ਤੇ ਬੋਨਲੈਸ ਲੈਣਾ ਕਿ ਬੋਨ ਵਾਲਾ ਲੈਣਾ, ਜੇ ਬੋਨ ਵਾਲਾ ਲੈਣਾ ਤਾਂ ਫਿਰ ਬੋਨ ਦਾ ਭਾਰ ਵੀ ਵਿੱਚ ਗਿਣਨਾ, ਕਿੱਥੇ ਤੱਕ ਜਾਓਗੇ? ਸਵਾਲ ਇਹ ਹੈ ਕਿ ਕਿੱਥੇ ਤੱਕ ਜਾਵਾਂਗੇ? ਤੇ ਰੋਕੂਗਾ ਕੌਣ? ਰੋਕਣਗੇ ਆਪਣੇ ਆਹ ਪਿਆਰੇ ਪਿਆਰੇ ਨੇਤਾ, ਇਹ ਸਾਰਾ ਕੁਝ ਕਰ ਦੇਣਗੇ। ਇੰਨਾ ਵੱਡਾ ਇੱਕ ਤੰਤਰ ਆਪਾਂ ਤਿਆਰ ਕਰ ਚੁੱਕੇ ਹਾਂ ਝੂਠ ਦੇ ਆਲੇ ਦੁਆਲੇ ਕਿ ਇਹ ਤੋਂ ਖਹਿੜਾ ਜਿਨ੍ਹੇ ਵੀ ਛਡਾਉਣਾ ਉਹ ਆਮ ਲੋਕਾਂ ਨੇ ਛਡਾਉਣਾ। ਮੈਂ ਸਿੱਖ ਧਰਮ ਦੇ ਹਵਾਲੇ ਤੋਂ ਗੱਲ ਕਰਾਂ ਕਿ ਜਦੋਂ ਗੁਰੂ ਨਾਨਕ ਸਾਹਿਬ ਆਪਣੀ ਗੱਲ ਲੈ ਕੇ ਤੁਰੇ ਤੇ ਉਨ੍ਹਾਂ ਨੂੰ ਲੋੜ ਲੋਕਾਂ ਦੀ ਪਈ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਸਾਜਿਆ, ਮਿਆਨ ਚੋਂ ਤਲਵਾਰ ਕੱਢੀ, ਜਾਣਾ ਉਨ੍ਹਾਂ ਨੂੰ ਵੀ ਲੋਕਾਂ ਚ ਹੀ ਪਿਆ ਸੀ, ਆਵਾਜ਼ ਉਨ੍ਹਾਂ ਨੇ ਵੀ ਲੋਕਾਂ ਨੂੰ ਦਿੱਤੀ ਤੇ ਲੋਕਾਂ ਨੇ ਸਹੀ ਆਵਾਜ਼ ਕਿਸੇ ਜ਼ਮਾਨੇ ਚ ਪਛਾਣੀ ਸੀ। ਅੱਜ ਵੀ ਕਿਤੇ ਹੋਕਾ ਵੱਜਦਾ ਹੋਣਾ, ਅੱਜ ਵੀ ਕਿਤੇ ਹੋਕਾ ਵੱਜਦਾ ਹੋਣਾ, ਤੁਸੀਂ ਆਪਣੀ ਆਤਮਾ ਨੂੰ ਝੰਜੋੜ ਕੇ ਉਸ ਤਰ੍ਹਾਂ ਦੀ ਆਵਾਜ਼ ਸੁਣ ਕੇ ਉਹਦੇ ਨਾਲ ਜੁੜੋ। ਆਹ ਜਿਹੜੀਆਂ ਖਬਰਾਂ ਨੇ ਕਿ ਕਿਹਨੇ ਕਿੱਧਰੋਂ ਕੀ ਕਰ ਲਿਆ, ਕੌਣ ਕਿੱਧਰ ਜਾ ਰਿਹਾ, ਕਿੰਨੀਆਂ ਅਖਬਾਰਾਂ ਮੇਰੇ ਮੂਹਰੇ ਪਈਆਂ ਨੇ। ਮੇਰੇ ਕੋਲ ਰੋਜ਼ ਦੀਆਂ 8 ਅਖਬਾਰਾਂ ਆਉਂਦੀਆਂ ਨੇ, ਅੱਡ ਅੱਡ ਭਾਸ਼ਾਵਾਂ ਦੀਆਂ। ਇੱਕ ਦੋ ਅਖਬਾਰਾਂ ਤਾਂ ਮੈਂ ਪੜ੍ਹਦਾ ਹੀ ਨਹੀਂ, ਅਜੀਤ, ਜਗਬਾਣੀ, ਭਾਸਕਰ, ਸਿੱਧੇ ਤੌਰ ਤੇ ਮੈਂ ਇਹ ਅਖਬਾਰਾਂ ਨੂੰ ਕਦੇ ਟੱਚ ਹੀ ਨਹੀਂ ਕਰਦਾ। ਕਦੇ ਕਦੇ ਮੈਂ ਇਸ ਤਰ੍ਹਾਂ ਉਨ੍ਹਾਂ ਨੂੰ ਦੇਖਣ ਦੀ ਕੋਸ਼ਿਸ਼ ਕਰਦਾ ਕਿ ਕਿੰਨਾ ਕੁ ਜ਼ਹਿਰ ਉਗਲਿਆ ਜਾ ਸਕਦਾ, ਕਿੰਨਾ ਕੁ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕਦਾ, ਉਹ ਖਬਰਾਂ ਪੜ੍ਹਨ ਦੀ ਕੋਸ਼ਿਸ਼ ਕਰਦਾ। ਕਹਿੰਦੇ ਆਪਣੇ ਸੰਸਦ ਮੈਂਬਰਾਂ ਦੀ ਚੁੱਪ ਤੋਂ ਆਪ ਵੀ ਹੈਰਾਨ। ਪੰਜਾਬ ਤੋਂ 5 ਰਾਜ ਸਭਾ ਮੈਂਬਰਾਂ ਨੇ ਕੇਜਰੀਵਾਲ ਦੇ ਪੱਖ ਚ ਨਹੀਂ ਮਾਰਿਆ ਹਾ ਦਾ ਨਾਰਾ। ਹਰਭਜਨ ਸਿੰਘ, ਅਸ਼ੋਕ ਮਿੱਤਲ, ਸੰਜੀਵ ਅਰੋੜਾ, ਬਰਬੀਲ, ਬਲਬੀਰ ਸੀਚੇਵਾਲ ਤੇ ਵਿਕਰਮਜੀਤ ਸਾਨੀ ਇਹ ਚੁੱਪ ਬੈਠੇ ਨੇ। ਇਨ੍ਹਾਂ ਨੇ ਕੇਜਰੀਵਾਲ ਦੇ ਹੱਕ ਦੇ ਵਿਚ ਕੋਈ ਗੱਲ ਕਹੀ ਨਹੀਂ। ਕੇਜਰੀਵਾਲ ਦੀ ਸਿਆਸਤ ਅਲੱਗ ਹੈ, ਪਰ ਕੇਜਰੀਵਾਲ ਨੂੰ ਜਿਸ ਤਰ੍ਹਾਂ ਹੁਣ ਜੇਲ੍ਹ ਦੀਆਂ ਸੀਖਾਂ ਪਿੱਛੇ ਡੱਕਿਆ ਗਿਆ, ਜਿਸ ਤਰ੍ਹਾਂ ਦਾ ਉਹਦੇ ਨਾਲ ਕਾਨੂੰਨੀ ਤੌਰ ਤੇ ਧੱਕਾ ਕੀਤਾ ਗਿਆ, ਉੱਥੇ ਤੱਕ ਤਾਂ ਕੇਜਰੀਵਾਲ ਨਾਲ ਖੜੇ ਜਾਣ ਚ ਕੋਈ ਗਲਤੀ ਨਹੀਂ ਹੈ। ਅੱਜ ਕੇਜਰੀਵਾਲ ਜੇਲ੍ਹ ਦੇ ਅੰਦਰ ਹੈ, ਮੈਂ ਉਹਦੀ ਕਿਸੇ ਨੀਤੀ ਨਾਲ ਸਹਿਮਤ ਨਹੀਂ। ਮੈਂ ਉਹਦੀਆਂ ਨੀਤੀਆਂ ਦਾ ਵਿਵੇਚਨ ਜਾਂ ਉਨ੍ਹਾਂ ਦਾ ਵਿਸ਼ਲੇਸ਼ਣ ਕਰਾਂ, ਮੈਨੂੰ ਉਹਦੇ ਵਿਚ ਕੋਈ ਲੋਕ ਪੱਖੀ, ਭਾਰਤ ਪੱਖੀ ਜਾਂ ਵਿਕਾਸ ਮੁਖੀ ਕੋਈ ਪ੍ਰੋਗਰਾਮ ਦਿਖਾਈ ਨਹੀਂ ਦਿੰਦਾ। ਲੋੜ ਪੜੇ ਤਾਂ ਹਨੂਮਾਨ ਚਾਲੀਸਾ ਪੜ੍ਹ ਕੇ ਉਹ ਹਿੰਦੂ ਹੋਣ ਦੀ ਵੀ ਕੋਸ਼ਿਸ਼ ਕਰਦਾ, ਜਦਕਿ ਭਾਰਤ ਦੀ ਰਾਜਨੀਤੀ ਵਿਚ ਹਿੰਦੂ ਹੋਣਾ ਕੋਈ ਕੁਆਲੀਫਿਕੇਸ਼ਨ ਨਹੀਂ ਹੈ। ਔਰ ਤੂੰ ਕਿੰਨਾ ਹਿੰਦੂ ਹੈ ਇਹਦਾ ਕੋਈ ਮੀਟਰ ਵੀ ਹੋਵੇ ਨਾ, ਮੈਂ ਥਰਮਾਮੀਟਰ ਲਾ ਕੇ ਚੈੱਕ ਕਰ ਲਾਂ ਕਿ ਤੈਨੂੰ ਹਿੰਦੂ ਹੋਣ ਦਾ ਇੰਨਾ ਬੁਖਾਰ ਹੈ, 103, 104 ਜਾਂ ਤੂੰ ਬੁਖਾਰ ਦੇ ਪੱਧਰ ਤੋਂ ਥੱਲੇ ਹੈ। ਕੌਣ ਕਿੰਨਾ ਹਿੰਦੂ ਹੈ? ਇੱਕ ਘਰ ਦੇ ਵਿਚ 5 ਮੈਂਬਰ ਨੇ, ਕੀ ਉਹ 5 ਹੀ ਸਿੱਖ ਨੇ? ਉਨ੍ਹਾਂ ਵਿਚ ਕਈ ਵਾਰੀ ਮਾਤਾ ਬਹੁਤੀ ਸਿੱਖ ਹੁੰਦੀ ਹੈ, ਪਿਤਾ ਦਾਰੂ ਪੀਣ ਵਾਲਾ ਹੁੰਦਾ, ਬੱਚੇ ਬਾਲ ਕਟਾ ਕੇ ਫਿਰਦੇ ਹੁੰਦੇ ਆ, ਤੇ ਇੱਕ ਬੱਚਾ ਕਹਿ ਦਿੰਦਾ ਮੈਂ ਤਾਂ ਕਿਸੇ ਨੂੰ ਵੀ ਨਹੀਂ ਮੰਨਦਾ। ਕਿਹੜੀਆਂ ਸਾਂਝਾਂ, ਕਿਹੜੀਆਂ ਗੱਲਾਂ, ਕਿਹੜਾ ਮਾਹੌਲ ਹੈ, ਇਨ੍ਹਾਂ ਬਾਰੇ ਗੱਲ ਕਰਨ ਦੀਆਂ ਬਹੁਤ ਸੀਗੀਆਂ। ਐਡਮਿੰਟਨ ਦੇ ਵਿਚ ਕੱਲ ਇੱਕ ਦਿਨ ਦਿਹਾੜੇ ਕਤਲ ਹੋਇਆ ਕਿਸੇ ਵਪਾਰੀ ਦਾ, ਬਿਲਡਰ ਦਾ, ਤੇ ਖਰੀਦਦਾਰ ਵੱਲੋਂ ਗੋਲੀਆਂ ਮਾਰੀਆਂ ਗਈਆਂ। 30 ਤੋਂ ਜ਼ਿਆਦਾ ਘਰ ਐਡਮਿੰਟਨ ਦੇ ਵਿਚ ਗੈਂਗਵਾਰ ਦੀ ਭੇਟ ਚੜ ਚੁੱਕੇ ਨੇ। ਤੁਸੀਂ ਕਹਿੰਦੇ ਹੋ ਕਿ ਪੰਜਾਬ ਦੀ ਗੱਲ ਕਰੋ, ਮੈਂ ਕਹਿ ਰਿਹਾ ਵੀ ਜੋ ਤੁਹਾਡੇ ਵਿਹੜੇ ਦੇ ਵਿਚ ਅੱਗ ਬਲਦੀ ਹੈ ਉਹਦੇ ਬਾਰੇ ਕਦੋਂ ਸੋਚੋਗੇ? ਕਿਹੜੀਆਂ ਖਬਰਾਂ ਕੀਤੀਆਂ ਜਾਣ? ਕੀ ਰੇਡੀਓ ਮਨੋਰੰਜਨ ਦਾ ਸਾਧਨ ਹੈ ਕਿ ਰੇਡੀਓ ਵਿਚਾਰ ਚਰਚਾ ਦਾ ਸਾਧਨ ਹੈ? ਕਿਸ ਤਰ੍ਹਾਂ ਦਾ? ਮੈਂ ਕਈ ਵਾਰ ਕਾਫੀ ਜ਼ਿਆਦਾ ਕਨਫਿਊਜ਼ ਇਸ ਗੱਲ ਕਰਕੇ ਹੋ ਜਾਂਦਾ ਕਿ ਖਬਰਾਂ ਦੁਨੀਆਂ ਭਰ ਦੀਆਂ ਭਰੀਆਂ ਪਈਆਂ ਨੇ। ਵਰਲਡ ਬੈਂਕ ਦੀਆਂ ਪਾਲਿਸੀਜ਼ ਦੇ ਉੱਤੇ ਗੱਲ ਆ ਰਹੀ ਹੈ, ਕਿਸਾਨੀ ਦੇ ਉੱਤੇ ਆ ਰਹੀ ਹੈ, ਈਕੋ ਸਿਸਟਮ ਦੇ ਉੱਤੇ ਆ ਰਹੀ ਹੈ, ਧਰਤੀ ਦੇ ਪਾਣੀ ਦੇ ਪੱਧਰ ਦੇ ਉੱਪਰ। ਇੱਕ ਦਿਨ ਮੈਂ ਪ੍ਰੋਗਰਾਮ ਪੜ੍ਹਿਆ ਆਪਣਾ ਅਖਬਾਰ ਦੇ ਵਿਚ, ਬੜਾ ਜ਼ਬਰਦਸਤ ਲੇਖ। ਮੈਂ ਸੋਚਿਆ ਮੈਂ ਆਹ ਕੇ ਦੱਸਾਂ ਕਿ ਬਈ ਆਹ ਹੋ ਰਿਹਾ। ਫਿਰ ਹੁੰਦਾ ਵੀ ਤੂੰ ਏਡੇ ਏਡੇ ਵਿਦਵਾਨ ਲੱਭਦਾ, ਉਨ੍ਹਾਂ ਨਾਲ ਟਾਈਮ ਫਿਕਸ ਕਰਦਾ, ਉਨ੍ਹਾਂ ਨੂੰ ਮਨਾਉਣਾ ਆ ਕਿ ਇੰਨੇ ਵਜੇ ਲਾਈਵ ਇਸ ਪ੍ਰੋਗਰਾਮ ਦੇ ਉੱਤੇ ਆਪਾਂ ਇੰਨੇ ਮਿੰਟ ਦੀ ਗੱਲ ਕਰਾਂਗੇ, ਪਰ ਲੋਕ ਤਾਂ ਝਟਕਾਰਾ ਹੀ ਚਾਹੁੰਦੇ ਆ ਕਿ ਦੱਸੀ ਦੱਸੀ ਤੈਨੂੰ ਉਹਦੇ ਨੇ ਕਿੱਥੇ ਹੱਥ ਲਾਇਆ ਸੀ। ਰੇਡੀਓ ਤੇ ਤਾਂ ਇਹ ਪ੍ਰੋਗਰਾਮ ਮਕਬੂਲ ਨੇ, ਕੀਤਾ ਕੀ ਜਾਵੇ? ਸੁਹਿਰਦ ਤਾਂ ਕਿੱਥੋਂ ਲਿਆਂਦੀ ਜਾਵੇ? ਕਿ ਆਪਾਂ ਕਹਿ ਦਿੰਦੇ ਹਾਂ ਜੀ ਲੱਚਰ ਗਾਇਕੀ ਬੰਦ ਹੋਵੇ, ਪਰ ਜੇ ਚੰਗੀ ਪੱਤਰਕਾਰੀ ਕਰਨ ਦੀ ਕੋਸ਼ਿਸ਼ ਵੀ ਕਰੀਏ ਤਾਂ ਕਿੱਥੋਂ ਗੱਲ ਸ਼ੁਰੂ ਕੀਤੀ ਜਾਵੇ? ਸੰਜੇ ਸਿੰਘ 6 ਮਹੀਨਿਆਂ ਬਾਅਦ ਜੇਲ੍ਹ ਦੇ ਵਿੱਚੋਂ ਰਿਹਾ ਹੋਇਆ। ਚਲੋ ਆਪਾਂ ਭਾਰਤ ਦੀਆਂ ਗੱਲਾਂ ਕਰਦੇ ਹਾਂ। ਆਮ ਆਦਮੀ ਪਾਰਟੀ ਨੇ ਕੱਲ ਦੋਸ਼ ਲਾਇਆ ਕਿ ਭਾਜਪਾ ਨੂੰ ਸ਼ੱਕੀ ਰਿਕਾਰਡ ਵਾਲੀਆਂ 45 ਕੰਪਨੀਆਂ ਤੋਂ ਚੋਣ ਬੌਂਡਾਂ ਦੇ ਰੂਪ ਦੇ ਵਿਚ 1,088 ਕਰੋੜ ਰੁਪਏ ਮਿਲੇ ਨੇ। ਪਾਰਟੀ ਨੇ ਇਸ ਦੀ ਕੇਂਦਰੀ ਜਾਂਚ ਏਜੰਸੀਆਂ ਤੋਂ ਜਾਂਚ ਕਰਵਾਉਣ ਦੀ ਮੰਗ ਦੁਹਰਾਈ ਆਮ ਆਦਮੀ ਪਾਰਟੀ ਨੇ। ਆਮ ਆਦਮੀ ਪਾਰਟੀ ਵੱਲੋਂ ਲਾਏ ਗਏ ਦੋਸ਼ਾਂ ਤੇ ਭਾਜਪਾ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਰਾਜ ਸਭਾ ਦੇ ਮੈਂਬਰ ਸੰਜੇ ਸਿੰਘ ਨੇ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਦੌਰਾਨ ਦਾਅਵਾ ਕੀਤਾ ਕਿ ਭਾਜਪਾ ਨੇ ਯੋਜਨਾਬੱਧ ਢੰਗ ਦੇ ਨਾਲ ਚੋਣ ਬੌਂਡਾਂ ਦੇ ਰਾਹੀਂ ਵੱਡੀ ਮਾਤਰਾ ਚ ਰਕਮ ਹਾਸਲ ਕਰਕੇ ਭ੍ਰਿਸ਼ਟਾਚਾਰ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ 45 ਸ਼ੱਕੀ ਕੰਪਨੀਆਂ ਨੇ ਜਿਨ੍ਹਾਂ ਨੇ ਭਾਜਪਾ ਨੂੰ 1,068 ਕਰੋੜ ਰੁਪਏ ਦਾ ਚੰਦਾ ਦਿੱਤਾ। ਇਹ ਜਾਂ ਤਾਂ ਘਾਟੇ ਚ ਚੱਲ ਰਹੀਆਂ ਕੰਪਨੀਆਂ ਨੇ, ਜਾਂ ਉਨ੍ਹਾਂ ਕੋਈ ਟੈਕਸ ਨਹੀਂ ਦਿੱਤਾ, ਜਾਂ ਆਪਣੇ ਮੁਨਾਫੇ ਤੋਂ ਕਿਤੇ ਵੱਧ ਦਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ ED ਤੇ CBI ਯਾਨੀ ਕਿ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਇਸ ਚੋਣ ਬਾਂਡ ਘੁਟਾਲੇ ਦੀ ਜਾਂਚ ਕਰਨੀ ਚਾਹੀਦੀ ਹੈ। ਭਾਜਪਾ ਆਗੂਆਂ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ, ਨਹੀਂ ਤਾਂ ਆਪ ਕੋਈ ਸਖ਼ਤ ਕਦਮ ਚੁੱਕੇਗੀ। ਕੀ ਸਖ਼ਤ ਕਦਮ ਚੁੱਕ ਸਕਦੇ ਹੋ? ਭੁੱਖ ਹੜਤਾਲਾਂ ਦਾ, ਏਜੰਸੀਆਂ ਖਤਮ, ਲੋਕਤੰਤਰ ਖਤਮ, ਵਿਦਿਆ ਕਮਜ਼ੋਰ ਕੀਤੀ ਜਾ ਰਹੀ ਹੈ, ਵੱਡੇ ਪੱਧਰ ਤੇ ਨੌਜਵਾਨ ਬੇਕਾਰ ਬੈਠਾ, ਸੋਸ਼ਲ ਮੀਡੀਆ ਦੇ ਉੱਤੇ ਇੰਟਰਨੈਟ ਫ੍ਰੀ ਹੈ, ਰੀਲਾਂ ਵੇਖੀਆਂ ਤੇ ਵਿਖਾਈਆਂ ਜਾ ਰਹੀਆਂ ਨੇ। ਤੇ ਆਖਰ ਇਸ ਸਾਰੇ ਰਵੱਈਏ ਦੇ ਉੱਤੋਂ ਆਪਾਂ ਕੀ ਕੱਢਾਂਗੇ? ਪਿਓ ਕਿਸੇ ਪਾਰਟੀ ਚ ਹੈ, ਪੁੱਤਰ ਕਿਸੇ ਪਾਰਟੀ ਦੇ ਵਿਚ ਹੈ, ਇਹਨੂੰ ਅਸੀਂ ਲੋਕਤੰਤਰ ਦੀ ਤਾਕਤ ਵੀ ਕਹਿ ਸਕਦੇ ਹਾਂ ਤੇ ਅਸੀਂ ਇਹਨੂੰ ਮੌਕਾ ਪ੍ਰਸਤੀ ਵੀ ਕਹਿ ਸਕਦੇ ਹਾਂ ਕਿ ਇਕ ਜਾਣਾ ਆਮ ਆਦਮੀ ਪਾਰਟੀ ਦੀ ਟਿਕਟ ਤੇ ਲੜ ਲਵੇ ਤੇ ਇਕ ਬਹੁਜਨ ਸਮਾਜ ਪਾਰਟੀ ਦੀ, ਜਿਨ੍ਹਾਂ ਚੋਂ ਜਿਹੜੀ ਪਾਰਟੀ ਦੀ ਜਿੱਤ ਹੋ ਕੇ ਸੀਟ ਹੱਥ ਆ ਗਈ, ਆਪਣੀਆਂ 5 ਉਂਗਲਾਂ ਘਿਓ ਦੇ ਵਿਚ ਰਹਿਣਗੀਆਂ। ਪੰਜਾਬ ਦੀ ਬਿਜਲੀ ਦੀ ਸਮੱਸਿਆ ਵੀ ਹੈ। ਪੰਜਾਬ ਦਾ ਇਕ ਬਿਜਲੀ ਦਾ ਪਣਘਰ ਉਥੇ ਹਿਮਾਚਲ ਦੇ ਵਿਚ ਲੱਗਿਆ, ਜਿਹਨੂੰ ਸ਼ਾਨਨ ਪ੍ਰੋਜੈਕਟ ਕਹਿੰਦੇ ਆ। ਸੁਪਰੀਮ ਕੋਰਟ ਵੱਲੋਂ ਹਿਮਾਚਲ ਤੇ ਕੇਂਦਰ ਤੋਂ ਇਸ ਮਾਮਲੇ ਵਿਚ ਜਵਾਬ ਤਲਬ ਕੀਤੇ ਗਏ, ਕਿਉਂਕਿ ਪੰਜਾਬ ਸਰਕਾਰ ਨੇ ਇਕ ਪਟੀਸ਼ਨ ਦਾਖਲ ਕੀਤੀ ਹੈ ਕਿ ਆਪਾਂ ਨੂੰ ਪਤਾ ਕਿ ਆਪਣਾ ਪੰਜਾਬ ਦਾ ਜਿਹੜਾ ਬਿਜਲੀ ਪੈਦਾ ਹੁੰਦੀ ਹੈ ਉਹਦੇ ਵਿਚ ਹਿਮਾਚਲ ਪ੍ਰਦੇਸ਼ ਦੇ ਵਿਚ ਸਾਡੀ ਆਪਣੀ ਇਕ ਜਗ੍ਹਾ, ਪੰਜਾਬੀਆਂ ਦੀ ਆਪਣੀ ਇਕ ਜਗ੍ਹਾ, ਆਪਣਾ ਇਕ ਡੈਮ ਹੈ ਜਿਹਨੂੰ ਸ਼ਾਨਨ ਪ੍ਰੋਜੈਕਟ ਕਿਹਾ ਜਾਂਦਾ। ਸ਼ਾਨਨ ਬਿਜਲੀ ਪ੍ਰੋਜੈਕਟ ਹੈ ਜਿਹੜਾ, ਉਹ 99 ਸਾਲ ਦੀ ਲੀਜ਼ ਖਤਮ ਹੋਣ ਮਗਰੋਂ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਇਹਦਾ ਕੰਟਰੋਲ ਆਪਣੇ ਹੱਥ ਵਿਚ ਲੈਣ ਦੀ ਕੋਸ਼ਿਸ਼ ਦੇ ਖਿਲਾਫ਼ ਹੁਣ ਪੰਜਾਬ ਸਰਕਾਰ ਵੱਲੋਂ ਦਾਇਰ ਕੇਸ ਵਿਚ ਸੁਪਰੀਮ ਕੋਰਟ ਨੇ ਹਿਮਾਚਲ ਪ੍ਰਦੇਸ਼ ਸਰਕਾਰ ਤੇ ਕੇਂਦਰ ਸਰਕਾਰ ਨੂੰ 3 ਮਹੀਨੇ ਦੇ ਅੰਦਰ ਅੰਦਰ ਆਪਣਾ ਜਵਾਬ ਦਾਖਲ ਕਰਨ ਵਾਸਤੇ ਕਿਹਾ। ਤੇ ਇਹਦਾ ਇਤਿਹਾਸ ਦੇਖੋ, ਆਪਾਂ ਕਹਿੰਦੇ ਨੇ ਇਤਿਹਾਸ ਤੋਂ ਭੱਜੀਏ। ਹੁਣ ਹਿਮਾਚਲ ਕਦੇ ਪੰਜਾਬ ਦਾ ਹਿੱਸਾ ਸੀ? ਇਹ ਜਿਹੜਾ ਬ੍ਰਿਟਿਸ਼ ਸਾਮਰਾਜ ਹੈ, ਇਹਦੇ ਜਿਹੜੇ ਬੋਏ ਹੋਏ ਬੀਜੇ ਹੋਏ ਕੰਡੇ ਆ, ਤੇ ਮੈਂ ਇਸ ਮਾਮਲੇ ਚ ਮੈਨੂੰ ਕੋਈ ਦੋ ਰਾਏ ਨਹੀਂ ਕਿ ਸਿਮਰਨਜੀਤ ਸਿੰਘ ਮਾਨ ਬਾਰ ਬਾਰ ਕਹਿੰਦਾ ਕਿ ਸਾਨੂੰ ਤਾਂ ਅੰਗਰੇਜ਼ਾਂ ਦਾ ਰਾਜ ਮਾਫਕ ਸੀ। ਹਿਮਾਚਲ
The views expressed on the preceding program may not necessarily be those of the owner or management of WTOR radio station.
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿਚ ਕਮ ਕੀਮਤ ਤੇ ਪਾਓ ਸਭੀ ਕੁਝ, ਤੇ ਫੇਰ ਦੇਰ ਕਿਸ ਗੱਲ ਦੀ? ਅੱਜ ਹੀ ਜਾਓ ਰੀਅਲ ਕੈਨੇਡੀਅਨ ਸੁਪਰ ਸਟੋਰ।
ਟਰੱਕ ਵਰਲਡ ਕੈਨੇਡਾ ਵਿਚ ਟਰੱਕਿੰਗ ਇੰਡਸਟਰੀ ਦਾ ਸਭ ਤੋਂ ਵੱਡਾ ਸ਼ੋਅ ਇੰਟਰਨੈਸ਼ਨਲ ਸੈਂਟਰ ਵਿਖੇ 18-19 ਅਤੇ 20 ਅਪ੍ਰੈਲ ਨੂੰ ਹੋ ਰਿਹਾ ਹੈ, ਜਿੱਥੇ ਟਰੱਕਿੰਗ ਇੰਡਸਟਰੀ ਨਾਲ ਸੰਬੰਧਿਤ ਬਹੁਤ ਸਾਰੇ ਵੈਂਡਰਸ ਮੌਜੂਦ ਹੋਣਗੇ। ਮਿਲੋ ਕੁਇਕ ਟਰੱਕ ਲਿਊਬ ਦੀ ਪੂਰੀ ਟੀਮ ਨੂੰ ਬੂਥ ਨੰਬਰ 1410 ਵਿਚ, ਜਿੱਥੇ ਆਇਲ ਅਤੇ ਫਿਲਟਰ ਕੰਪਨੀਆਂ ਦੇ ਨੁਮਾਇੰਦੇ ਵੀ ਮੌਜੂਦ ਹੋਣਗੇ। ਤਿੰਨੇ ਦਿਨ ਜਿੱਤੋ ਫ੍ਰੀ ਆਇਲ ਚੇਂਜ ਤੇ ਕਈ ਹੋਰ ਇਨਾਮ। ਰੀ ਐਂਟਰੀ ਪਾਸ ਲਈ truckworld.ca ਤੇ ਪ੍ਰੋਮੋ ਕੋਡ ਕੁਇਕ ਦੀ ਵਰਤੋਂ ਕਰੋ। ਵਧੇਰੇ ਜਾਣਕਾਰੀ ਲਈ ਕਾਲ ਕਰੋ ਕੁਇਕ ਟਰੱਕ ਲਿਊਬ 519-622-0660।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773।
ਵੇਖੋ ਜੀ, ਆ ਗਿਆ ਫਿਰ ਉਹੀ ਸੋਹਣਾ ਵੇਲਾ ਸਾਡੇ ਪਲੈਨਟ ਅਰਥ ਨੂੰ ਮਨਾਉਣ ਦਾ ਵੇਲਾ। ਸਿਟੀ ਆਫ ਬ੍ਰੈਮਟਨ ਅਪ੍ਰੈਲ ਦੇ ਮਹੀਨੇ ਨੂੰ ਅਰਥ ਮੰਥ ਦੇ ਤੌਰ ਤੇ ਮਨਾ ਰਿਹਾ ਹੈ। ਆ ਜਾਓ ਜੀ ਤੇ ਫ੍ਰੀ ਫੈਮਿਲੀ ਫ੍ਰੈਂਡਲੀ ਪ੍ਰੋਗਰਾਮ ਦਾ ਚੋਖਾ ਸਵਾਦ ਲਓ ਤੇ ਸਾਬਤ ਕਰੋ ਬ੍ਰੈਮਟਨ ਇੱਕ ਗ੍ਰੀਨ ਸਿਟੀ ਹੈ। ਅਰਥ ਡੇ ਐਨਵਾਇਰਮੈਂਟਲ ਸੈਲੀਬ੍ਰੇਸ਼ਨ 2024 ਐਂਡ ਗੋ ਗ੍ਰੀਨ ਅਵਾਰਡ ਦੀ ਤਕਰੀਬ ਗੋਲਡ ਮੈਡੋਜ਼ ਕਮਿਊਨਿਟੀ ਐਂਡ ਲਾਇਬ੍ਰੇਰੀ ਵਿੱਚ ਹਫ਼ਤਾ 20 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ ਲੈ ਕੇ 10 ਵਜੇ ਤੱਕ 10150 ਦੀ ਗੋਲਡ ਰੋਡ ਬ੍ਰੈਮਟਨ। ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/earthmonth।
ਲੋ ਜੀ, ਜਾਰਜ ਬ੍ਰਾਊਨ ਕਾਲਜ ਦਾ ਓਪਨ ਹਾਊਸ ਆ ਗਿਆ ਹੈ ਟੋਰਾਂਟੋ ਡਾਊਨ ਟਾਊਨ ਦੇ ਤਿੰਨਾਂ ਕੈਂਪਸਾਂ ਚ। ਹਫ਼ਤਾ 13 ਅਪ੍ਰੈਲ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ। ਸਾਡੇ 200 ਤੋਂ ਵੱਧ ਪ੍ਰੋਗਰਾਮਾਂ ਵਿਚ ਹਰ ਕਿਸੇ ਲਈ ਕੁਝ ਨਾ ਕੁਝ ਮੌਜੂਦ ਹੈ। ਤੁਸੀਂ 13 ਅਪ੍ਰੈਲ ਨੂੰ ਕਾਲਜ ਦਾ ਫੇਰਾ ਤੇ ਲਾਓ ਤੇ ਸਾਡੇ ਸਟਾਫ ਨਾਲ ਮਿਲ ਕੇ ਸਾਰੀ ਜਾਣਕਾਰੀ ਲਵੋ ਤੇ ਰਜਿਸਟਰ ਕਰੋ ਅੱਜ ਹੀ georgebrown.ca ਤੇ।